पंकज पंकज सिमरो अंगद दुख गुर अमरदास हृदय नित त्यावो हृदय श्री गुरु रामदास गुण गावो गुरु अर्जन विघ्नन के नाशक विघ्नन के नाशक हर गोविंद शुभ मत पर कासक श्री हर राय नमो कर जोरी नमो कर जोरी श्री हर कृष्ण मनाओ बहोरी एक बहादुर परम कृपाला जी परम कृपाला श्री गुरु गोविंद सिंह बिसाला तारो तारा पर पुन पुन सीसा जी पुन पुन सीसा बंदो बार बार जगदीसा एकंकार सतगुरु ते प्रसाद सच होए वाहे गुरु जी की फतेह विघ्न विनाशन सो वाहे गुरु जी की फतेह विघ्न विनाशन सो दोहरा तारे सिंह जी उस कयो शाबास पाई जी तोहे अब हम नठ के कित लुके हम शहीद इयाई होए
वाहे गुरु जी का खालसा वाहे गुरु जी की फतेह तू सुल्तान कहो मियां तेरी कवन बड़ाई जो तू देहे सो कहा स्वामी मैं मूर्ख कहण न जाई तेरे गुण गावा देहे बुझाई जैसे सच मैं रहो रजाई दसा पातशाहियां दी आत्मक जाग दी जोत धन गुरु ग्रंथ साहिब जी महाराज जी दे पवित्र पावन चरणा कमलां विच हाजरियां भर रही सतगुरां दे परम प्यार च परोती होई गुरु रंग चरंगी होई गुरु का खास रूप गुरु खालसा साध संगत धनता दे पात्र हो वड्या भागां वाले हो नेता प्रति गुरु चरणा च जुड़ के श्री गुर पंथ प्रकाश दी चल रही लड़ीवार कथा बहुत ही प्यार सत्कार श्रद्धा ते भावना सहित सरवण कर रहे हो सिख पंथ दे महान शहीद शहीद भाई तारा सिंह जी वां उन्हां दी शहादत दा प्रसंग आपां विचार रहे हैं पट्टी दा हाकम एक बार हार खा के लाहौर पहुंचे है ते लाहौर जाके खान बहादुर जकरिया खान नूं जाके इहने आख्या जी तू कहना मैं सिंह खत्म कर दते ने उह तां हाले भी सिर कढ के जी रहे ने जकरिया खान ने गुस्से विच आके 2200 घोड़ सवार मोमन खान की अगवाई दे विच ਲਾਹੌਰ ਤੋਂ ਬਾਬਾ ਤਾਰਾ ਸਿੰਘ ਜੀ ਵਾਂ ਤੇ ਹਮਲਾ ਕਰਨ ਵਾਸਤੇ ਔਰ ਉਹਨਾਂ ਨੂੰ ਮਾਰਨ ਲਈ ਮੁਕਾਉਣ ਲਈ ਭੇਜਿਆ ਹੈ। ਇੱਧਰ ਬਾਬਾ ਤਾਰਾ ਸਿੰਘ ਜੀ ਵਾਂ ਨੇ ਆਖਿਆ ਕਿ ਮੇਰੇ ਨਾਲ ਮੇਰੇ ਕਈ ਸਾਥੀ ਸਿੰਘ ਕਹਿੰਦੇ ਸਨ ਕਿ ਬਾਬਾ ਜੀ ਜਦੋਂ ਤੁਸੀਂ ਸ਼ਹੀਦੀ ਪਾਓਗੇ ਅਸੀਂ ਨਾਲ ਸ਼ਹੀਦੀ ਪਾਵਾਂਗੇ। ਬਾਬਾ ਤਾਰਾ ਸਿੰਘ ਜੀ ਵਾਂ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਜਿਵੇਂ ਨੇੜੇ ਇੱਕ ਪਿੰਡ ਹੈ ਕਰਿਆਲਾ, ਉੱਥੋਂ ਦੋ ਸਿੰਘ ਆਏ ਨੇ ਜਿਹੜੇ ਬਾਬਾ ਤਾਰਾ ਸਿੰਘ ਜੀ ਵਾਂ ਦੇ ਮਿੱਤਰ ਨੇ। ਤਕਰੀਬਨ ਕੁੱਲ ਗਿਣਤੀ ਇਹਨਾਂ ਸਿੰਘਾਂ ਦੀ 22 ਹੋਈ ਹੈ। ਇਹ 22 ਸਿੰਘਾਂ ਨੇ ਕਮਰ ਕੱਸੇ ਕਰ ਲਏ ਨੇ ਫੌਜ ਦਾ ਮੁਕਾਬਲਾ ਕਰਨ ਵਾਸਤੇ। ਉਧਰੋਂ ਲਾਹੌਰ ਤੋਂ ਇੱਕ ਸਿੱਖ ਚੱਲ ਕੇ ਆਇਆ, ਉਹਨੇ ਆ ਕੇ ਖਬਰ ਦਿੱਤੀ ਬਾਬਾ ਜੀ ਫੌਜ ਆ ਰਹੀ ਹੈ, ਹਰਨ ਭਰਨ ਹੋ ਜਾਓ। ਪਰ ਬਾਬਾ ਤਾਰਾ ਸਿੰਘ ਜੀ ਨੇ ਜਵਾਬ ਦਿੱਤਾ ਕਿ ਭਾਈ ਹੁਣ ਹਰਨ ਭਰਨ ਹੋਣ ਦਾ ਸਮਾਂ ਨਹੀਂ, ਹੁਣ ਤਾਂ ਅਸੀਂ ਸ਼ਹੀਦੀ ਪਾਵਾਂਗੇ। ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡੇ ਨਾਲ ਹਮਦਰਦੀ ਜ਼ਾਹਰ ਕੀਤੀ ਹੈ ਔਰ ਸਾਡੇ ਕੋਲ ਆ ਕੇ ਖਬਰ ਪਹੁੰਚਦੀ ਕੀਤੀ ਹੈ। ਇਸੇ ਤਰ੍ਹਾਂ ਜਦੋਂ ਫੌਜ ਨੇੜੇ ਚੱਲ ਕੇ ਆ ਗਈ ਤੇ ਇੱਕ ਘਮੰਡੇ ਨਾਮ ਦਾ ਜੱਟ ਸੀ, ਉਹਨੇ ਵੀ ਖਬਰ ਭੇਜੀ। ਬਾਬਾ ਤਾਰਾ ਸਿੰਘ ਜੀ ਨੇ ਆਖਿਆ ਕਿ ਅਸੀਂ ਨਹੀਂ ਜਾਣਾ, ਅਸੀਂ ਹੁਣ ਇੱਥੇ ਸ਼ਹੀਦੀ ਪਾਵਾਂਗੇ। ਆਖਿਰਕਾਰ ਜਦੋਂ ਡੱਲ ਪਿੰਡ ਦੇ ਨੇੜੇ ਤੁਰਕਾਂ ਦੀ ਫੌਜ ਆ ਪਹੁੰਚੀ, ਸਵੇਰੇ ਅੰਮ੍ਰਿਤ ਵੇਲਾ ਹੀ ਸੀ, ਹਲੇ ਹਨੇਰਾ ਹੀ ਸੀ, ਦਿਨ ਨਹੀਂ ਸੀ ਚੜ੍ਹਿਆ। ਇੱਕ ਪਠਾਨ ਦੌੜ ਕੇ ਆਇਆ, ਉਹਨੇ ਬਾਬਾ ਤਾਰਾ ਸਿੰਘ ਜੀ ਦੇ ਨਾਲ ਕੁਝ ਮਿੱਤਰਤਾ ਦਾ ਸੰਬੰਧ ਸੀ। ਉਸ ਪਠਾਨ ਨੇ ਵੀ ਆ ਕੇ ਆਪਣੀ ਡਿਊਟੀ ਬਜਾਈ, ਕਹਿਣ ਲੱਗਾ ਬਾਬਾ ਜੀ ਹਲੇ ਵੀ ਸਮਾਂ, ਤੁਸੀਂ ਇਹ ਜਗ੍ਹਾ ਛੱਡ ਕੇ ਚਲੇ ਜਾਓ। ਬਾਬਾ ਤਾਰਾ ਸਿੰਘ ਜੀ ਕਹਿੰਦੇ ਉਸ ਪਠਾਨ ਪੁੱਤਰ ਨੂੰ ਕਿ ਭਾਈ ਸ਼ਾਬਾਸ਼ ਹੈ ਤੇਰੇ ਕਿ ਤੂੰ ਸਾਨੂੰ ਖਬਰ ਦੇਣ ਆਇਆ ਹੈ, ਪਰ ਅਸੀਂ ਹੁਣ ਇੱਥੋਂ ਸ਼ਹੀਦੀ ਪ੍ਰਾਪਤ ਕਰਕੇ ਜਾਮ ਸ਼ਹਾਦਤ ਦਾ ਜਾਮ ਪੀ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਰਾਜਾਂਗੇ। ਕਈ ਮੌਕੇ ਮਿਲੇ ਬਾਬਾ ਤਾਰਾ ਸਿੰਘ ਜੀ ਮਾਂ ਨੂੰ ਇਸ ਇਲਾਕੇ ਨੂੰ ਛੱਡ ਕੇ ਜਾਣ ਦੇ, ਪਰ ਬਾਬਾ ਤਾਰਾ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਆਪਣੇ ਮਨ ਦੇ ਵਿੱਚ ਨਿਸ਼ਚਾ ਬਣਾ ਲਿਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਬਾਬਾ ਤਾਰਾ ਸਿੰਘ ਜੀ ਮਾਂ ਦੀ ਸ਼ਹੀਦੀ ਦਾ ਇਹ ਪ੍ਰਸੰਗ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੋ ਔਰ ਉਹਨਾਂ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਆਪਣਾ ਅਕੀਦਾ ਭੇਟ ਕਰੋ। ਆਪਣੀ ਸ਼ਰਧਾ ਭੇਟ ਕਰਨ ਵਾਸਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਤਾਰੇ ਸਿੰਘ ਜੀ ਉਸ ਕਿਓ ਸ਼ਾਬਾਸ਼ ਪਾਈ ਜੀ ਤੋਹੇ।
ਜਿਹੜਾ ਉਹ ਪਠਾਨ ਭੱਜ ਕੇ ਆਇਆ ਜਿਹਨੇ ਬਾਬਾ ਤਾਰਾ ਸਿੰਘ ਜੀ ਨੂੰ ਆਖਿਆ ਬਾਬਾ ਜੀ ਤੁਸੀਂ ਇਹ ਜਗ੍ਹਾ ਛੱਡ ਕੇ ਚਲੇ ਜਾਓ ਕਿਉਂਕਿ ਫੌਜ ਆ ਗਈ ਹੈ ਤੁਰਕਾਂ ਦੀ ਤੁਹਾਡੇ ਤੇ ਹਮਲਾ ਕਰਨ ਵਾਸਤੇ। 2200 ਘੋੜ ਸਵਾਰ ਆਏ ਨੇ ਤੇ ਤੁਹਾਡੀ ਗਿਣਤੀ ਕੇਵਲ 22 ਆ, ਉਹ 2200 ਨੇ। ਬਾਬਾ ਤਾਰਾ ਸਿੰਘ ਜੀ ਨੇ ਉਸ ਪਠਾਨ ਨੂੰ ਆਖਿਆ ਸ਼ਾਬਾਸ਼ ਹੈ ਤੇਰੇ ਪਠਾਨ ਪੁੱਤਰਾ ਕਿ ਤੂੰ ਆ ਕੇ ਸਾਨੂੰ ਆਪਣੀ ਖਬਰ ਦਿੱਤੀ ਹੈ, ਤੇਰੇ ਇਸ ਕੀਤੇ ਹੋਏ ਕੰਮ ਵਾਸਤੇ ਤੈਨੂੰ ਸ਼ਾਬਾਸ਼ ਹੈ।
ਅਬ ਹਮ ਨਠ ਕੇ ਕਿਤ ਲੁਕੇ ਹਮ ਸ਼ਹੀਦ ਇਆਈ ਹੋਏ।
ਅਸੀਂ ਹੁਣ ਭਲਾ ਇੱਥੋਂ ਨੱਠ ਕੇ ਕਿੱਥੇ ਜਾਣਾ ਹੈ? ਨੱਠ ਜਾਣ ਦੇ ਮੌਕੇ ਪਹਿਲਾਂ ਬੜੇ ਮਿਲੇ ਨੇ, ਪਰ ਅਸੀਂ ਇਹ ਜਗ੍ਹਾ ਛੱਡ ਕੇ ਨੱਠ ਕੇ ਭੱਜ ਕੇ ਨਹੀਂ ਜਾਣਾ ਕਿਉਂਕਿ ਅਸੀਂ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਸ਼ਹੀਦੀ ਗਾਨੇ ਆਪਣੇ ਹੱਥਾਂ ਤੇ ਬੰਨ ਲਏ ਨੇ। ਹੁਣ ਅਸੀਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਹੀ ਰਹਾਂਗੇ, ਇਸ ਕਰਕੇ ਅਸੀਂ ਹੁਣ ਇਹ ਜਗ੍ਹਾ ਛੱਡ ਕੇ ਨਹੀਂ ਜਾਣਾ।
ਜੋ ਪਈ ਅੱਗੇ ਸਿੰਘ ਟਹਿਲ ਸਿੰਘਨ ਕਮਾਵਤ।
ਖਾਲਸਾ ਜੀ ਅੱਗੇ ਸਿੰਘਾਂ ਦੀ ਟਹਿਲ ਸੇਵਾ ਬਾਬਾ ਤਾਰਾ ਸਿੰਘ ਜੀ ਵਾਂ ਕਰਿਆ ਕਰਦੇ ਸਨ।
ਭਰ ਦੇ ਗਏ ਜਲ ਇਸ਼ਨਾਨ ਕਰਾਵਤ।
ਬਾਬਾ ਤਾਰਾ ਸਿੰਘ ਜੀ ਜਿੱਥੇ ਯੋਧੇ ਸਨ ਉੱਥੇ ਸੇਵਾ ਦਾ ਜਜ਼ਬਾ ਵੀ ਸੀ ਇਹਨਾਂ ਦੇ ਅੰਦਰ। ਜਿਹੜੇ ਸਿੰਘ ਬਾਬਾ ਜੀ ਦੇ ਬੂੰਗੇ ਤੇ ਰਹਿੰਦੇ ਸਨ ਉਹਨਾਂ ਨੂੰ ਜਲ ਭਰ ਕੇ ਇਸ਼ਨਾਨ ਕਰਾਉਣ ਦੀ ਸੇਵਾ ਬਾਬਾ ਤਾਰਾ ਸਿੰਘ ਜੀ ਕਰਦੇ ਸਨ।
ਔਰ ਸਿੰਘਨ ਜੀ ਸੋ ਕਈ।
ਹੁਣ ਜਦੋਂ ਅੱਜ ਸ਼ਹੀਦੀ ਪਾਉਣ ਦਾ ਸਮਾਂ ਆ ਗਿਆ ਤੇ ਜਿਨ੍ਹਾਂ ਸਿੰਘਾਂ ਦੀ ਸੇਵਾ ਪਹਿਲਾਂ ਬਾਬਾ ਤਾਰਾ ਸਿੰਘ ਜੀ ਵਾਂ ਕਰਿਆ ਕਰਦੇ ਸਨ उस वक्त तो सिंह बाबा तारा सिंह जी नू बेनती करके कहन लगे
तुम बहु टहले अगे कर लई।
कहन लगे बाबा तारा सिंह जी तुसी साड़ी पहला बड़ी टहल कीती है सिंघां नू लंगर चकाना उना दी सेवा टहल करनी इशनान कराउणा वस्त्र धोणे एदा दी बड़ी सेवा तुसी पहला साड़ी कीती है।
अब हम टहल चै करी तुम्हारी।
बाबा जी हुण अमृत वेले दा समय अज सेवा सानू बख्शो। अगे तुसी सारे सिंघां दी सेवा करदे हो अज तुसी सानू सेवा बख्शो असी तुहाडी सेवा करना चाहुंदे हां।
होए पवित्र अब दे हमारी
तां जो साड़ी ये दे पवित्र हो जाए तुहाडी सेवा करके असी अज तुहानू इशनान करावांगे असी अज तुहाडे वस्त्र धोवांगे असी अज तुहानू जल लिया के इशनान कराउण दी सेवा करांगे तां जो साडा जिहड़ा ये शरीर है तुहाडी सेवा करके पवित्र हो जावे।
तो सिंह जी उन कई सुनाए।
जदों सिंघां ने बाबा तारा सिंह जी नूं इस तरह बेनती कीती सुन के बाबा जी ने अगों जवाब दिता कहण लगे सिंघां नूं
देह पवित्र होए शस्त्र लगाए।
बाबा तारा सिंह जी वां बोले कहिंदे खालसा जी ए जिहड़े शरीर पवित्र हुंदे ने जदों इन्हां शरीरां ते शस्त्रां दे फट लगदे ने जदों तेग लगेगी जदों गोली वजेगी जदों नेजा ते बरछा आ के शरीर च वजेगा उदों इह शरीर पवित्र हुंदा है। महापुरश कहिंदे भाई जदों कोई शरीर ते शस्त्र वजदा ते शरीर पवित्र हो जांदा है क्योंकि इह शस्त्र जिहड़े ने अकाल पुरख परमात्मा दी जीभा मन्नी है। इसे करके कड़ाह प्रसाद दी देग नूं भोग आपां कृपान नाल लवाउने आ ना ते जदों कृपान दा भोग लगदा ते उह देग पवित्र हो जांदी है। कहिंदे इसे तरह जिहड़े शस्त्र ने जदों इह तन ते वजदे ने ते फिर इह शरीर इह तन पवित्र हुंदे ने शस्त्रां दे नाल शरीर पवित्र हुंदे ने पाणी दे नाल नहीं।
दोहरा जस दुआर कै दाग लग देह पवित्र होए।
खालसा जी बाबा तारा सिंह जी कहिंदे जिवें द्वारका दे विच एक द्वारवती काठियावाड़ विच स्थित एक हिंदू तीर्थ है यादवां दी राजधानी है उत्थे हिंदुआं दा मनना भी जे किसे मनुख नूं उत्थे जा के साड़िया जावे उहदा संस्कार कीता जावे ते उहदी देह पवित्र हो जांदी है पावन हो जांदी है। जिवें कहिंदे उहनां हिंदुआं दा इह मनना भी द्वारका विच दाग लग्गिया अग लाया शरीर पवित्र हुंदा देह पवित्र हुंदी है।
तैसे शस्त्र के लग पाप देहो जाए तोए।
इसे तरह जदों खालसे पंथ दी ये मर्यादा है कि खालसे पंथ दे विच जदों किते शरीर नूं शस्त्र दा फट लग जाए शस्त्र दा वार लग जाए तन नूं शस्त्र लग जांदा है ता उस वेले उस देह दे नाल कमाए हुए सारे पाप धोते जांदे हन उन्हां सारे पापां दी निवृत्ति हो जांदी जे किते देह नूं शस्त्र छू जाण शस्त्र लग जावे।
जो पई तोहत सिंह जी जल लैन गए।
उस वेले सिंह साहब बाबा तारा सिंह जी जल भरन वास्ते गए हुए सन अमृत वेले दा समा है।
आवत तुरत उने लख लए।
उस वेले वेख्या भी तुरकां दी फौज आ गई अमृत वेले ही अनेरे पए सिख तुरकां ने हमला बोलिया क्योंकि तुरकां दे विच मोमन खां दी बिरती सी भी रात नूं अनेरे विच ही हमला करांगे और ਹਨੇਰੇ ਵਿੱਚ ਹਮਲਾ ਕਰਕੇ ਜਿਹੜੇ ਸਿੰਘ ਨੇ ਇਹਨਾਂ ਨੂੰ ਜਿਉਂਦਾ ਫੜ ਕੇ ਲਾਹੌਰ ਲੈ ਕੇ ਜਾਵਾਂਗੇ ਜਕਰੀਏ ਖਾਂ ਕੋਲ। ਇਸ ਬਿਰਤੀ ਨੂੰ ਠਾਣ ਕੇ ਇਹਨਾਂ ਨੇ ਰਾਤ ਨੂੰ ਹੀ ਅੰਮ੍ਰਿਤ ਵੇਲੇ ਹੀ ਹਮਲਾ ਕੀਤਾ ਹੈ। ਜਦੋਂ ਸਿੰਘ ਜੀ ਜਲ ਲੈਣ ਗਏ ਹੋਏ ਸਨ ਬਾਹਰ ਉਹਨਾਂ ਨੇ ਵੇਖਿਆ ਕਿ ਤੁਰਕਾਂ ਦੀ ਫੌਜ ਆ ਪਹੁੰਚੀ ਹੈ।
ਮੁੜ ਸਿੰਘ ਜੀ ਸਭ ਸਿੰਘਨ ਸੁਣਾਈ।
ਜਦੋਂ ਤੁਰਕਾਂ ਦੀ ਫੌਜ ਆ ਗਈ ਬਾਬਾ ਤਾਰਾ ਸਿੰਘ ਜੀ ਨੇ ਵੇਖੀ ਤੇ ਵਾਪਸ ਆਏ ਨਾਲ ਦੇ ਜਿਹੜੇ ਸਾਥੀ ਸਿੰਘ ਸਨ ਉਹਨਾਂ ਸਿੰਘਾਂ ਨੂੰ ਬਾਬਾ ਤਾਰਾ ਸਿੰਘ ਜੀ ਨੇ ਜਾ ਕੇ ਬਚਨ ਸੁਣਾਇਆ ਕਹਿਣ ਲੱਗੇ
ਜਿਨ ਨੱਠ ਨੂੰ ਨੱਠ ਜਾਵੋ ਭਾਈ।
ਬਾਬਾ ਤਾਰਾ ਸਿੰਘ ਜੀ ਨੇ ਫਿਰ ਵੀ ਨਾਲ ਦੇ ਸਾਥੀਆਂ ਨੂੰ ਵੰਗਾਰ ਕੇ ਆਖਿਆ ਉਹ ਭਾਈ ਸਿੰਘੋ ਹਾਲੇ ਵੀ ਸਮਾਂ ਜਿਹਨੇ ਨੱਠਣਾ ਉਹ ਨੱਠ ਸਕਦਾ ਹੈ ਜਿਹਨੇ ਜਗ੍ਹਾ ਛੱਡ ਕੇ ਜਾਣੀ ਕਿਉਂਕਿ ਹੁਣ ਸਮਾਂ ਹੈ ਕਿਉਂਕਿ ਤੁਰਕਾਂ ਦੀ ਫੌਜ ਸਿਰ ਤੇ ਆ ਚੜੀ ਹੈ ਜੇ ਉਹ ਆ ਗਏ ਫਿਰ ਨਹੀਂ ਨੱਠਿਆ ਜਾਣਾ ਹੁਣ ਸਮਾਂ ਜੇ ਕਿਸੇ ਨੇ ਨੱਠ ਕੇ ਜਾਣਾ ਭੱਜ ਕੇ ਜਾਣਾ ਤੇ ਉਹ ਜਾ ਸਕਦਾ ਉਹਦੇ ਵਾਸਤੇ ਦਰਵਾਜ਼ੇ ਖੁੱਲੇ ਨੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕੀਤੀ ਜਾਵੇਗੀ
ਅਕੇ ਸ਼ਸਤਰ ਫੜ ਬਾਰ ਹੋਵੋ
ਤੇ ਜੇ ਨਹੀਂ ਜਾਣਾ ਲੜਨਾ ਚਾਹੁੰਦੇ ਹੋ ਤੇ ਫਿਰ ਹਥਿਆਰ ਚੁੱਕੋ ਫਿਰ ਆਪਣੇ ਆਪਣੇ ਸ਼ਸਤਰ ਸੰਭਾਲੋ ਔਰ ਸ਼ਸਤਰ ਸੰਭਾਲ ਕੇ ਬੂੰਗੇ ਚੋਂ ਬਾਹਰ ਮੈਦਾਨ ਵਿੱਚ ਆ ਜਾਓ ਰੜੇ ਮੈਦਾਨ ਵਿੱਚ ਜਿੱਥੇ ਥੰਮ ਗੱਡਿਆ ਹੋਇਆ ਉੱਥੇ ਆ ਕੇ ਫਿਰ ਦੁਸ਼ਮਣ ਦਾ ਮੁਕਾਬਲਾ ਕਰੋ ਕਿਉਂਕਿ ਦੁਸ਼ਮਣ ਆ ਪਹੁੰਚਿਆ ਹੈ
ਛੱਡ ਓਟ ਰਣ ਭੂਮ ਖਲੋਵੋ
ਹੁਣ ਓਟ ਲੈ ਕੇ ਨਹੀਂ ਲੜਨਾ ਕਿਸੇ ਪ੍ਰਕਾਰ ਦੀ ਕੰਧ ਦਾ ਜਾਂ ਮੋਰਚੇ ਦਾ ਆਸਰਾ ਲੈ ਕੇ ਨਹੀਂ ਲੜਨਾ ਰਣ ਭੂਮੀ ਚ ਮੈਦਾਨ ਚ ਸਾਹਮਣੇ ਰੜੇ ਮੈਦਾਨ ਦੇ ਉੱਤੇ ਲੜਨਾ ਹੈ ਰੜੇ ਮੈਦਾਨ ਦੇ ਉੱਤੇ ਯੁੱਧ ਕਰਨਾ ਹੈ
ਸੁਨ ਸਿੰਘ ਤੁਰੇ ਮੈਦਾਨੇ ਦਾਏ
ਇਹ ਸੁਣ ਕੇ ਸਿੰਘਾਂ ਨੇ ਉਸੇ ਵੇਲੇ ਕਮਰ ਕੱਸੇ ਕੀਤੇ ਤਿਆਰ ਬਰ ਤਿਆਰ ਹੋਏ ਯੋਧੇ ਔਰ ਤਿਆਰ ਬਰ ਤਿਆਰ ਹੋ ਕੇ ਸਿੰਘ ਜੰਗ ਦੇ ਮੈਦਾਨ ਵਿੱਚ ਆਏ ਹਨ
ਛੋਡ ਓਟ ਰਣ ਭੂਮ ਖੜੇ ਜਾਏ
ਸਿੰਘਾਂ ਨੇ ਕਿਸੇ ਪ੍ਰਕਾਰ ਦੀ ਕੋਈ ਓਟ ਨਹੀਂ ਤੱਕੀ ਕਿਸੇ ਕੰਧ ਦਾ ਆਸਰਾ ਨਹੀਂ ਲਿਆ ਕਿਸੇ ਮੋਰਚੇ ਦਾ ਆਸਰਾ ਨਹੀਂ ਲਿਆ ਰੜੇ ਮੈਦਾਨ ਦੇ ਵਿੱਚ ਸਾਹਮਣੇ ਆਣ ਖਲੋਤੇ ਨੇ ਲਾਵੇਂ ਹੋ ਕੇ ਸ਼ਸਤਰ ਪਕੜ ਕੇ ਜੰਗ ਦੇ ਮੈਦਾਨ ਚ ਤੁਰਕਾਂ ਦਾ ਸਾਹਮਣਾ ਕਰਨ ਵਾਸਤੇ ਸਾਹਮਣੇ ਖਲੋਤੇ ਨੇ
ਦੋਹਰਾ ਉੱਤੇ ਤੁਰਕ ਤੋਂ ਆਏ ਪਏ ਬਜਾਏ ਤੋਂਸ ਨਗਾਰ
ਉਧਰੋਂ ਤੁਰਕਾਂ ਦੀਆਂ ਫੌਜਾਂ ਆ ਪਹੁੰਚੀਆਂ ਧੌਂਸੇ ਨਗਾਰੇ ਵਜਾਉਂਦਿਆਂ ਉਹਨਾਂ ਨੇ ਹਮਲਾ ਬੋਲ ਦਿੱਤਾ ਆ ਪਹੁੰਚੇ ਹਮਲਾ ਕਰਦਿਆਂ ਮਾਰੋ ਮਾਰ ਕਰਦਿਆਂ ਯਾ ਅਲੀ ਦੇ ਨਾਰੇ ਬੁਲਾਉਂਦਿਆਂ
ਕਰੇ ਦੁਤਰਫੋਂ ਮਰ ਮਾਰ ਸੋਚੀ ਜੈਸ ਖਿਡਾਰ
ਇਧਰੋਂ ਸਿੰਘਾਂ ਨੇ ਵੀ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਦੇ ਜਕਾਰੇ ਗਜਾਏ ਨੇ ਦੋਹਾਂ ਪਾਸਿਓਂ ਮਾਰੋ ਮਾਰ ਹੋਣ ਲੱਗੀ ਹੈ ਦੋਹਾਂ ਪਾਸਿਆਂ ਤੋਂ ਮਾਰੋ ਮਾਰ ਦੀ ਆਵਾਜ਼ ਸੁਣਨ ਲੱਗੀ ਹੈ ਇਸ ਤਰ੍ਹਾਂ ਦੋਹਾਂ ਪਾਸਿਓਂ ਉਮੜ ਉਮੜ ਕੇ ਅੱਗੇ ਵਧਣ ਲੱਗੇ ਨੇ ਜਿਵੇਂ ਸੌਂਚੀ ਦੀ ਖੇਡ ਖੇਡੀ ਦੀ ਹੈ ਕਬੱਡੀ ਦੀ ਖੇਡ ਖੇਡੀ ਦੀ ਹੈ ਤੇ ਦੋਹਾਂ ਪਾਸਿਓਂ ਮੈਦਾਨ ਦੇ ਵਿੱਚ ਸੂਰਮੇ ਅੱਗੇ ਵੱਧ ਵੱਧ ਕੇ ਆਉਂਦੇ ਨੇ ਇਸੇ ਤਰ੍ਹਾਂ ਜੰਗ ਦੇ ਮੈਦਾਨ ਚ ਸੌਂਚੀ ਦੀ ਖੇਡ ਵਾਂਗੂ ਵਧਣ ਲੱਗੇ ਹਨ
ਜੋ ਭਾਈ ਪ੍ਰਥਮ ਬੁਲਾਕਾ ਸਿੰਘ ਅੱਗਿਓਂ ਤਾਇਓ
ਇਧਰ ਸਿੰਘਾਂ ਵੱਲੋਂ ਸਭ ਤੋਂ ਪਹਿਲਾਂ ਸਭ ਤੋਂ ਮੂਹਰੇ ਹੋ ਕੇ ਭਾਈ ਬੁਲਾਕਾ ਸਿੰਘ ਜੀ ਅੱਗੇ ਵਧੇ ਨੇ ਇਹ ਭਾਈ ਬੁਲਾਕਾ ਸਿੰਘ ਜੀ ਬੜੇ ਸੂਰਮੇ ਨੇ ਯੋਧੇ ਨੇ ਭਾਈ ਬੁਲਾਕਾ ਸਿੰਘ ਜੀ ਸਭ ਤੋਂ ਪਹਿਲਾਂ ਮੂਹਰੇ ਅੱਗੇ ਵੱਧ ਕੇ ਆਏ ਨੇ ਲੜਨ ਵਾਸਤੇ
ਫੜ ਤੇਗੋ ਤਿੰਨ ਬਹੁ ਤਨ ਲਾਇਓ
ਇਹਨਾਂ ਦੇ ਹੱਥ ਦੇ ਵਿੱਚ ਤੇਗਾ ਸੀ ਵੱਡਾ ਜਿਹੜਾ ਚਾਰ ਉਂਗਲ ਚੌੜਾ ਤੇਗਾ ਹੁੰਦਾ ਹੈ ਉਹ ਤੇਗਾ ਸੀ ਬਾਬਾ ਬੁਲਾਕਾ ਸਿੰਘ ਦੇ ਹੱਥ ਵਿੱਚ ਭਾਈ ਬੁਲਾਕਾ ਸਿੰਘ ਜੀ ਨੇ ਅੱਗੇ ਵੱਧ ਕੇ ਆਪਣੇ ਤੇਗੇ ਦੇ ਨਾਲ ਕਈ ਤੁਰਕਾਂ ਨੂੰ ਪਾਰ ਬੁਲਾਇਆ ਕਈਆਂ ਨੂੰ ਮਾਰਿਆ ਕਈਆਂ ਨੂੰ ਵੱਢਿਆ ਕਈਆਂ ਨੂੰ ਜ਼ਖਮੀ ਕੀਤਾ
ਅੱਗਿਓ ਲੱਗਿਓ ਤਿਸ ਛਾਤੀ ਤੀਰ
ਪਰ ਅੱਗੋ ਤੁਰਕ ਵੀ ਤਾਂ ਸ਼ਸਤਰ ਚਲਾ ਰਹੇ ਸਨ ਭਾਈ ਬੁਲਾਕਾ ਸਿੰਘ ਜੀ ਖੂਬ ਲੜੇ ਮਰਦਾਂ ਵਾਂਗੂ ਤੇ ਸੂਰਮਿਆਂ ਵਾਂਗੂ ਲੜਦੇ ਲੜਦੇ ਤੁਰਕਾਂ ਦੇ ਵਿੱਚ ਚਲੇ ਗਏ ਅੱਗੋਂ ਕਿਸੇ ਤੁਰਕ ਨੇ ਇੱਕ ਤੀਰ ਚਲਾਇਆ ਉਹ ਤੀਰ ਬੜੀ ਤੇਜ਼ੀ ਦੇ ਨਾਲ ਖਿੱਚ ਕੇ ਚਲਾਇਆ ਤੇ ਉਹ ਤੀਰ ਭਾਈ ਬੁਲਾਕਾ ਸਿੰਘ ਦੀ ਛਾਤੀ ਵਿੱਚ ਆ ਕੇ ਵੱਜਾ
ਪਇਓ ਪ੍ਰਥਮੈ ਸੋਈ ਬਹੀਰ
ਜਦੋਂ ਛਾਤੀ ਵਿੱਚ ਤੀਰ ਵੱਜਾ ਹੋਰ ਵੀ ਅਨੇਕਾਂ ਹਥਿਆਰ ਤੇ ਸ਼ਸਤਰ ਭਾਈ ਬੁਲਾਕਾ ਸਿੰਘ ਦੇ ਤਨ ਤੇ ਵੱਜੇ ਤੇ ਭਾਈ ਬੁਲਾਕਾ ਸਿੰਘ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਇਹਨਾਂ 22 ਸਿੰਘਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਮੁਹਰੈਲ ਹੋ ਕੇ ਸਭ ਦੇ ਆਗੂ ਬਣ ਕੇ ਭਾਈ ਬੁਲਾਕਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ
ਖੜ ਜਾਏ ਸਿੰਘਨ ਢੇਰੀ ਬਨ ਲਈ
ਉਸ ਵੇਲੇ ਸਿੰਘਾਂ ਨੇ ਆਪਣੀ ਢੇਰੀ ਬਨ ਲਈ ਯਾਨੀ ਕਿ ਟੋਲਾ ਬਣਾ ਲਿਆ ਅੱਗੇ ਖਲੋ ਕੇ
ਜਿਮ ਕਰ ਖੇਡ ਸੋਚ ਕੀ ਠਈ
ਜਿਵੇਂ ਕਬੱਡੀ ਖੇਡਣ ਵਾਲੇ ਦੇ ਕੋਈ ਕਬੱਡੀ ਪਾਉਣ ਆਉਂਦਾ ਨਾ ਤੇ ਚਾਰ ਜਣੇ ਖੜਿੰਗੀ ਪਾ ਕੇ ਹੱਥਾਂ ਦੇ ਨਾਲ ਖਲੋ ਜਾਂਦੇ ਨੇ ਇਦਾਂ ਸਿੰਘਾਂ ਨੇ ਆਪਣੀ ਇੱਕ ਟੋਲੀ ਬੰਨ ਲਈ ਤੇ ਤੁਰਕਾਂ ਦਾ ਅੱਗਾ ਰੋਕਣ ਵਾਸਤੇ ਖਲੋ ਗਏ ਨੇ। ਜਿਹੜਾ ਤੁਰਕ ਅੱਗੇ ਵੱਧ ਕੇ ਆਉਂਦਾ ਉਹਨੂੰ ਝਟਕਾ ਕੇ ਨਾਲ ਹੀ ਮਿੱਟੀ ਚ ਗਰਕ ਕਰ ਦਿੰਦੇ ਹਨ।
ਉੱਤੇ ਤੁਰਕ ਹੱਲੋ ਕਰ ਆਵੇ,
ਉਧਰੋਂ ਤੁਰਕ ਹੱਲਾ ਕਰਕੇ ਆਉਂਦੇ ਨੇ ਬੜੇ ਜ਼ੋਰ ਦੇ ਨਾਲ, ਯਾ ਅਲੀ ਮੁਹੰਮਦ ਰਸੂਲ ਅੱਲਾ ਕਹਿੰਦੇ ਆਉਂਦੇ ਹਨ।
ਤੈ ਸਿੰਘ ਉਨ ਮੋੜ ਹਟਾਵੇ,
ਜਦੋਂ ਤੁਰਕ ਅੱਗੋਂ ਕੋਈ ਵੱਧ ਕੇ ਆਉਂਦਾ ਤੇ ਇਧਰੋਂ ਸਿੰਘ ਅੱਗੇ ਪੂਰਨ ਤੌਰ ਤੇ ਉਹਨਾਂ ਦਾ ਅੱਗਾ ਰੋਕਣ ਵਾਸਤੇ ਖਲੋਤੇ ਹੋਏ ਨੇ। ਜਿਹੜਾ ਤੁਰਕ ਅੱਗੇ ਵੱਧ ਕੇ ਆਉਂਦਾ ਉਹਨੂੰ ਮਾਰ ਕੇ ਨਾਲ ਹੀ ਮਿੱਟੀ ਵਿੱਚ ਭੋਏ ਸਵਾ ਦਿੰਦੇ ਹਨ।
ਗਰਦ ਗੁਬਾਰ ਦੋਏ ਵੱਲ ਤੈ ਪਈ,
ਦੋਵਾਂ ਪਾਸਿਓਂ ਗਰਦ ਗੁਬਾਰ ਉੱਠਿਆ, ਦੋਵਾਂ ਵੱਲੋਂ ਖਾਲਸਾ ਜੀ ਜ਼ਮੀਨ ਦੇ ਵਿੱਚੋਂ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਛਾਣ ਲੱਗੀ। ਇੱਕ ਤਾਂ ਹਨੇਰਾ ਸੀ, ਰਾਤ ਦਾ ਸਮਾਂ ਹੈ ਅੰਮ੍ਰਿਤ ਵੇਲੇ ਦਾ, ਦੂਜਾ ਮਿੱਟੀ ਘੱਟਾ ਉੱਡਦਾ ਉਹਦੇ ਨਾਲ ਵੀ ਕੁਝ ਨਜ਼ਰ ਨਹੀਂ ਆਉਂਦਾ।
ਉਤੀ ਰਾਤ ਜਨ ਅੰਧੇਰੀ ਆਈ,
ਇਦਾਂ ਜਾਪਦਾ ਵੀ ਇੱਕ ਤਾਂ ਰਾਤ ਹੈ ਤੇ ਦੂਜੀ ਹਨੇਰੀ ਆ ਗਈ ਹੋਵੇ ਤੇ ਹਨੇਰੀ ਨਾਲ ਮਿੱਟੀ ਘੱਟਾ ਉੱਡਦਾ ਹੋਵੇ, ਇਹੋ ਜਿਹਾ ਮਾਹੌਲ ਬਣ ਗਿਆ ਜੰਗ ਦੇ ਮੈਦਾਨ ਦਾ।
ਉਤ ਕਰ ਹੱਲੇ ਤੁਰਕ ਘੋੜੇ ਚਲਾਵਨ,
ਉਧਰੋਂ ਤੁਰਕ ਹੱਲਾ ਕਰ ਕਰਕੇ ਆਪਣੇ ਘੋੜੇ ਅਗਾਂਹ ਨੂੰ ਪੇਲਦੇ ਨੇ, ਆਪਣੇ ਘੋੜਿਆਂ ਨੂੰ ਅੱਡੀਆਂ ਮਾਰ ਕੇ ਚਾਬਕਾਂ ਮਾਰ ਕੇ ਅਗਾਂਹ ਨੂੰ ਤੋੜਦੇ ਨੇ ਕਿ ਸਿੰਘਾਂ ਨੂੰ ਘੋੜਿਆਂ ਦੇ ਪੈਰਾਂ ਥੱਲੇ ਲਤਾੜ ਦੇਈਏ, ਫੇਟ ਮਾਰ ਕੇ ਸੱਟ ਦੇਈਏ।
ਮਾਰ ਸਿੰਘਨ ਚਏ ਫੇਟਨ ਗਿਰਾਵਨ,
ਉਹ ਆਪਣੇ ਘੋੜਿਆਂ ਨੂੰ ਅਗਾਂਹ ਤੋੜਦੇ ਨੇ, ਚਾਬਕ ਮਾਰ ਕੇ ਘੋੜੇ ਅਗਾਂਹ ਤੋੜ ਕੇ ਅਗਾਂਹ ਵਧਣਾ ਚਾਹੁੰਦੇ ਨੇ ਤੁਰਕ, ਕਿ ਅਸੀਂ ਆਪਣੇ ਘੋੜਿਆਂ ਦੀਆਂ ਫੇਟਾਂ ਮਾਰ ਕੇ ਨਾ ਸਿੰਘਾਂ ਨੂੰ ਥੱਲੇ ਜ਼ਮੀਨ ਤੇ ਸੁੱਟ ਕੇ ਘੋੜਿਆਂ ਦੇ ਪੈਰਾਂ ਥੱਲੇ ਦਰੜ ਦੇਈਏ।
ਅੱਗਿਓ ਉਨ ਸਿੰਘ ਮੁਖ ਕੱਟ ਡਾਰੇ,
ਅੱਗੋ ਸਿੰਘਾਂ ਨੇ ਕਿਹੜਾ ਹੱਥਾਂ ਦੇ ਵਿੱਚ ਵੰਗਾਂ ਪਾਈਆਂ ਸਨ, ਜੇ ਤੁਰਕ ਵੱਧ ਕੇ ਆਉਂਦੇ ਨੇ ਘੋੜੇ ਲੈ ਕੇ ਤੇ ਘੋੜਿਆਂ ਦੇ ਜਦੋਂ ਮੂੰਹ ਅੱਗੇ ਕਰਕੇ ਲਿਆਉਂਦੇ ਮਾਰ ਕੇ ਤੇਗਾ ਘੋੜਿਆਂ ਦੇ ਬਥਾੜੇ ਭੰਨ ਦਿੰਦੇ ਨੇ ਸਿੰਘ, ਘੋੜਿਆਂ ਦੇ ਮੂੰਹ ਵੀ ਜ਼ਖਮੀ ਕਰ ਦਿੰਦੇ ਨੇ। ਜ਼ਖਮੀ ਹੋਏ ਘੋੜੇ ਜਿਹੜੇ ਪਹਿਲਾਂ ਅਗਾਂਹ ਵੱਧ ਕੇ ਆਉਂਦੇ ਨੇ ਉਹ ਫਿਰ ਪਿਛਾਂਹ ਨੂੰ ਦੌੜਦੇ ਨੇ, ਤੁਰਕਾਂ ਦਾ ਹੀ ਨੁਕਸਾਨ ਕਰਦੇ ਹਨ।
ਗਿਰੇ ਤਾਈ ਬਹੁਤ ਥੱਕ ਕੇ ਹਾਰੇ,
ਕਹਿੰਦੇ ਅਨੇਕਾਂ ਤੁਰਕ ਉੱਥੇ ਗਿਰ ਗਏ, ਅਨੇਕਾਂ ਘੋੜੇ ਡਿੱਗ ਪਏ ਜ਼ਮੀਨ ਦੇ ਉੱਤੇ, ਹਾਰ ਗਏ ਇੱਕ ਵਾਰੀ ਤਾਂ ਕਹਿੰਦੇ ਮਾਰਦਿਆਂ ਮਾਰਦਿਆਂ ਥੱਕ ਗਏ।
ਇਛਕ ਗਿਰੇ ਵੈ ਆਪਸ ਮਾਏ,
ਕਈ ਤਾਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਫੇਟਾਂ ਮਾਰ ਕੇ ਸੱਟ ਬੈਠੇ, ਹਨੇਰਾ ਸੀ ਨਾ, ਨਜ਼ਰ ਨਹੀਂ ਸੀ ਆਉਂਦਾ ਕੁਝ, ਅੱਗੇ ਸਿੰਘਾਂ ਨੂੰ ਮਾਰਨ ਦੀ ਬਜਾਏ ਆਪਸ ਵਿੱਚ ਹੀ ਕਈ ਲੜ ਪਏ, ਆਪਸ ਵਿੱਚ ਹੀ ਕਈ ਭਿੜ ਪਏ ਤੇ ਆਪਸ ਵਿੱਚ ਹੀ ਇੱਕ ਦੂਜੇ ਨੂੰ ਵੱਢ ਕੇ ਕੱਟ ਕੇ ਕਈਆਂ ਨੇ ਸੁੱਟ ਦਿੱਤਾ।
ਇਮ ਕਰ ਰੁਕ ਗਏ ਓ ਉਨ ਕੋ ਰਾਹੋ,
ਇਸ ਤਰ੍ਹਾਂ ਉਹਨਾਂ ਦਾ ਰਸਤਾ ਰੁਕ ਗਿਆ। ਕਹਿੰਦੇ ਢੇਰ ਲੱਗ ਗਏ, ਘੋੜੇ ਖਿਲ ਗਏ, ਲਾਸ਼ਾਂ ਖਿੰਡ ਗਈਆਂ, ਇੱਕ ਵੱਡਾ ਜਿਹਾ ਜਿਵੇਂ ਕੰਧ ਨਹੀਂ ਬਣੀ ਹੁੰਦੀ ਏਦਾਂ ਕੰਧ ਬਣ ਗਈ ਸਿੰਘਾਂ ਵਾਲੇ ਪਾਸੇ, ਤੇ ਇੱਧਰ ਤੁਰਕ ਜਿਹੜੇ ਨੇ ਉਹ ਕੰਧ ਦੇ ਉਰਲੇ ਪਾਸੇ, ਏਦਾਂ ਲਾਸ਼ਾਂ ਦਾ ਕਹਿੰਦੇ ਅੰਬਾਰ ਲੱਗ ਗਿਆ ਤੇ ਤੁਰਕਾਂ ਦਾ ਰਸਤਾ ਰੁਕ ਗਿਆ।
ਦੋਹਰਾ ਤਹਿ ਦੋਏ ਵੱਲ ਤੇ ਅੜ ਪੇੜੇ, ਗਿਰ ਗਿਰ ਰੁਕ ਗਈ ਠੌਰ।
ਇਸੇ ਤਰ੍ਹਾਂ ਦੋਵਾਂ ਪਾਸਿਓਂ ਸੂਰਮੇ ਬਹਾਦਰ ਯੋਧੇ ਅੜ ਅੜ ਕੇ ਲੜਦੇ ਨੇ, ਡਿੱਗ ਡਿੱਗ ਕੇ ਇੱਕ ਵਾਰੀ ਜ਼ਮੀਨ ਭਰ ਗਈ ਤੇ ਰਸਤੇ ਰੁਕ ਗਏ ਹਨ।
ਕਰ ਕਰ ਹੱਲੇ ਜੇ ਆਵੇ ਪਰ ਉਹਨੇ ਪਰ ਤੋੜ,
ਜਿਵੇਂ ਜਿਵੇਂ ਹੱਲਾ ਕਰਕੇ ਆਉਂਦੇ ਨੇ ਦੌੜ ਕੇ ਆਉਂਦੇ ਨੇ ਤੁਰਕ, ਉਸੇ ਤਰ੍ਹਾਂ ਉਹਨਾਂ ਨੂੰ ਮੂੰਹ ਪਿਛਾਂ ਕਰਕੇ ਦੌੜਨਾ ਪੈਂਦਾ, ਦੰਦ ਖੱਟੇ ਕਰਕੇ ਸਿੰਘ ਉਹਨਾਂ ਨੂੰ ਪਿਛਾਂ ਮੋੜਦੇ ਹਨ।
ਜੋ ਪਈ ਕਿਚ ਉਨ ਕੈ ਉਨ ਸ਼ਸਤਰ ਲਾਗੇ,
ਕਈ ਸ਼ਸਤਰ ਤਾਂ ਉਹਨਾਂ ਦੇ ਚਲਾਏ ਉਹਨਾਂ ਨੂੰ ਹੀ ਜਾ ਵੱਜਦੇ ਨੇ, ਕਿਉਂਕਿ ਜਦੋਂ ਕੋਈ ਇੱਕ ਅੱਧਾ ਸਿੰਘ ਵਿੱਚ ਘੇਰੇ ਚ ਘਿਰ ਜਾਂਦਾ ਹੈ ਉਹਨੂੰ ਮਾਰਨ ਵਾਸਤੇ ਜਦੋਂ ਗੋਲੀ ਚਲਾਉਂਦੇ ਨੇ ਤੀਰ ਚਲਾਉਂਦੇ ਨੇ ਉਹ ਸਿੰਘ ਤਾਂ ਆਸੇ ਪਾਸੇ ਹੋ ਜਾਂਦਾ, ਉਹ ਗੋਲੀ ਇਹਨਾਂ ਦੇ ਆਪਣੇ ਕਿਸੇ ਸਾਥੀ ਨੂੰ ਜਾ ਵੱਜਦੀ ਹੈ, ਉਹ ਤੀਰ ਆਪਣੇ ਇਹਨਾਂ ਦੇ ਕਿਸੇ ਘੋੜੇ ਨੂੰ ਜਾ ਵੱਜਦਾ, ਏਦਾਂ ਕਈ ਉਹਨਾਂ ਦੇ ਹਥਿਆਰ ਉਹਨਾਂ ਦੇ ਸਾਥੀਆਂ ਨੂੰ ਵੱਜਣ ਲੱਗੇ ਤੇ ਮਾਰਨ ਲੱਗੇ।
ਕਿਛ ਸਿੰਘ ਪੀ ਮਾਰੇ ਹੋਏ ਆ ਗਏ,
ਕਈਆਂ ਨੂੰ ਸਿੰਘ ਆਪਣੇ ਤੇਗਾਂ ਦੇ ਨਾਲ ਆਪਣੇ ਹਥਿਆਰਾਂ ਤੇ ਸ਼ਸਤਰਾਂ ਨਾਲ ਝਟਕਾ ਦਿੰਦੇ ਨੇ, ਮਾਰ ਦਿੰਦੇ ਨੇ।
ਦੋਂ ਤਰਫ ਤੇ ਮੱਚ ਗਿਓ ਕਾਣ,
ਇਸ ਤਰ੍ਹਾਂ ਖਾਲਸਾ ਜੀ ਦੋਵਾਂ ਪਾਸਿਓਂ ਬੜਾ ਭਿਆਨਕ ਕਾਣ ਮਚਿਆ, ਬੜਾ ਘਮਾਸਾਨ ਜੰਗ ਮਚਿਆ। ਵੇਖੋ ਕਿਹੋ ਜਿਹਾ ਬਹਾਦਰੀ ਦਾ ਜੰਗ ਹੈ, ਕਿਹੋ ਜਿਹਾ ਬਹਾਦਰੀ ਦਾ ਯੁੱਧ ਹੈ, ਵੀ 22 ਸਿੰਘ 2200 ਨਾਲ ਲੜ ਰਹੇ ਹਨ
ਥਾਕ ਗਏ ਦੋਵੱਲੋਂ ਲਾ ਲਾ ਤਾਣ
ਦੋਵੱਲੋਂ ਦੋਵਾਂ ਪਾਸਿਓਂ ਤਾਣ ਲਾ ਲਾ ਕੇ ਥੱਕ ਗਏ ਉਧਰ ਤੁਰਕ ਵੀ ਤਾਣ ਲਾਉਂਦੇ ਨੇ ਪੂਰਾ ਇਧਰੋਂ ਸਿੰਘ ਵੀ ਪੂਰਾ ਤਾਣ ਲਾ ਰਹੇ ਹਨ
ਤੀਰੀ ਤੀਰੀ ਵੱਲ ਦੋ ਤੈ ਹੋਈ
ਆਖਿਰਕਾਰ ਦੋਵਾਂ ਪਾਸਿਓਂ ਬਸ ਹੋ ਗਈ ਇਧਰ ਸਿੰਘ ਵੀ ਕਾਫੀ ਥੱਕ ਗਏ ਇੰਨੀ ਤੇਗ ਚੱਲੀ ਤੇ ਉਧਰ ਤੁਰਕਾਂ ਨੂੰ ਵੀ ਕਹਿੰਦੇ ਥਕਾਵਟ ਹੋ ਗਈ ਦੋਵਾਂ ਪਾਸੋਂ ਇੱਕ ਵਾਰੀ ਤਾਂ ਧੀਰਜ ਹੋ ਗਿਆ ਪਿਛਾਂ ਨੂੰ ਹਟਣ ਲੱਗੇ
ਛੋਟੀ ਹਥਿਆਰੀ ਆਵੇ ਨਾ ਕੋਈ
ਇਹਨਾਂ ਆਖਿਆ ਵੀ ਹੁਣ ਪਿੱਛੇ ਹਟ ਜਾਈਏ ਤੇ ਦੂਰ ਖਲੋ ਕੇ ਲੜੀਏ ਕੋਲ ਹੋ ਕੇ ਆਪਣਾ ਹੀ ਨੁਕਸਾਨ ਕਰਾ ਰਹੇ ਹਾਂ ਤੇ ਸਿੰਘਾਂ ਨੂੰ ਵੀ ਪਿੱਛੇ ਹੋਣਾ ਪਿਆ ਤੇ ਤੁਰਕ ਵੀ ਪਿੱਛੇ ਹਟ ਗਏ ਹੁਣ ਛੋਟੇ ਹਥਿਆਰਾਂ ਨਾਲ ਯਾਨੀ ਕਿ ਕਿਰਪਾਨ ਜਾਂ ਨੇਜੇ ਨਾਲ ਨਹੀਂ ਲੜਦੇ
ਤੀਰ ਬੰਦੂਕ ਖੜ ਦੂਰੋਂ ਚਲਾਵੇ
ਹੁਣ ਦੂਰੋਂ ਤੀਰ ਤੇ ਬੰਦੂਕਾਂ ਦੇ ਨਾਲ ਲੜਨ ਲੱਗੇ ਨੇ ਤੀਰ ਚਲਾ ਕੇ ਤੇ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਚਲਾ ਕੇ ਲੜਨ ਲੱਗੇ ਹਨ
ਇਸ ਬਿਦ ਸਿੰਘਨ ਮਾਰ ਗਿਰਾਵੇ
ਹੁਣ ਇਧਰ ਸਿੰਘਾਂ ਦੇ ਕੋਲ ਬਰੂਦ ਕੋਈ ਨਹੀਂ ਸੀ ਬੰਦੂਕਾਂ ਕੋਈ ਨਹੀਂ ਸਨ ਇੱਕ ਦੋ ਸਿੰਘਾਂ ਦੇ ਕੋਲ ਕਿਤੇ ਕੋਈ ਬੰਦੂਕ ਹੋਵੇ ਤਾਂ ਹੋਵੇ ਇਧਰ ਸਿੰਘਾਂ ਦਾ ਨੁਕਸਾਨ ਹੋਣ ਲੱਗਾ ਜਦੋਂ ਉਧਰੋਂ ਗੋਲੀਆਂ ਚੱਲਣ ਲੱਗੀਆਂ
ਹੁਤ ਬੰਦੂਕ ਤਮਾਚੋ ਸਿੰਘਨ ਪੈਨਾ ਏ
ਸਿੰਘਾਂ ਦੇ ਕੋਲ ਨਾ ਬੰਦੂਕ ਸੀ ਤੇ ਨਾ ਹੀ ਕੋਈ ਛੋਟਾ ਤਮੰਚਾ ਸੀ ਜਿਹਨੂੰ ਆਪਾਂ ਅੱਜ ਕੱਲ ਪਿਸਟਲ ਪਿਸਤੌਲ ਵਗੈਰਾ ਕਹਿ ਦਿੰਦੇ ਹਾਂ ਸਿੰਘਾਂ ਦੇ ਕੋਲ ਨਾ ਕੋਈ ਛੋਟਾ ਤਮੰਚਾ ਸੀ ਨਾ ਹੀ ਬੰਦੂਕ ਸੀ
ਪਰ ਉਨਕੀ ਗੋਲੀ ਲੰਘ ਉਨ ਪਰ ਪਾਏ
ਸਿੰਘ ਘੇਰੇ ਵਿਚ ਘਿਰੇ ਹੋਏ ਨੇ ਤੁਰਕ ਚਾਰੇ ਪਾਸੇ ਸਨ ਪਰਮੇਸ਼ਰ ਵੱਲੋਂ ਇਹੋ ਜਿਹੀ ਖੇਡ ਪਰਮਾਤਮਾ ਨੇ ਸਿੰਘਾਂ ਦੇ ਉੱਤੇ ਕਵਚ ਬਣਾ ਕੇ ਰੱਖਿਆ ਕਿ ਜੇ ਕੋਈ ਤੁਰਕ ਗੋਲੀ ਚਲਾਉਂਦਾ ਤੇ ਸਿੰਘਾਂ ਦੇ ਕੋਲੋਂ ਦੀ ਗੋਲੀ ਲੰਘ ਕੇ ਉਹਨਾਂ ਦੇ ਬੰਦਿਆਂ ਨੂੰ ਜਾ ਕੇ ਵੱਜਦੀ ਹੈ ਪਿਛਲੇ ਪਾਸੇ ਵੀ ਤੁਰਕ ਨੇ ਸੱਜੇ ਖੱਬੇ ਵੀ ਤੁਰਕ ਨੇ ਸਿੰਘ ਵਿੱਚ ਘਿਰੇ ਹੋਏ ਨੇ ਤੋ ਇਸ ਪ੍ਰਕਾਰ ਦੇ ਨਾਲ ਉਹਨਾਂ ਦੀਆਂ ਗੋਲੀਆਂ ਉਹਨਾਂ ਦੇ ਸਾਥੀਆਂ ਨੂੰ ਜਾ ਕੇ ਵੱਜਦੀਆਂ ਨੇ
ਤੋ ਮੋਮਨ ਖਾਨ ਨੇੜੇ ਆਇਆ
ਮੋਮਨ ਖਾਨ ਜਿਹੜਾ ਇਹਨਾਂ ਸਾਰਿਆਂ ਦਾ ਜਰਨੈਲ ਬਣ ਕੇ ਆਇਆ ਉਹਨੇ ਵੇਖਿਆ ਵੀ ਏਦਾਂ ਤਾਂ ਸਾਡੇ ਬੰਦੇ ਹੀ ਮਰ ਰਹੇ ਨੇ ਸਾਡਾ ਹੀ ਨੁਕਸਾਨ ਹੋ ਰਿਹਾ ਸਿੰਘ ਘੱਟ ਮਰ ਰਹੇ ਨੇ ਸਾਡੇ ਬੰਦੇ ਜ਼ਿਆਦਾ ਮਰ ਰਹੇ ਨੇ ਉਹਨੇ ਆਖਿਆ ਵੀ ਚਲੋ ਨੇੜੇ ਹੋ ਕੇ ਇਹਨਾਂ ਦੇ ਨਾਲ ਜੰਗ ਕਰੀਏ
ਤੋ ਹੱਲਾ ਤਿਮ ਫੇਰ ਕਰਾਇਆ
ਮੋਮਨ ਖਾਨ ਨੇ ਫਿਰ ਇੱਕ ਵਾਰੀ ਦੁਬਾਰਾ ਹੱਲਾ ਬੋਲਿਆ ਦੁਬਾਰਾ ਜ਼ੋਰ ਦੇ ਨਾਲ ਹੱਲਾ ਕੀਤਾ ਸਿੰਘਾਂ ਉੱਤੇ
ਤੋ ਮੁਗਲ ਤੱਕੀ ਘੋੜਾ ਚਲਾਇਆ
ਮੋਮਨ ਖਾਨ ਦੇ ਨਾਲ ਇਹਦਾ ਇੱਕ ਜਰਨੈਲ ਸੀ ਘੋੜ ਸਵਾਰ ਇਹਦਾ ਨਾਂ ਸੀ ਤੱਕੀ ਬੇਗ ਤੱਕੀ ਬੇਗ ਨੇ ਆਪਣਾ ਘੋੜਾ ਚਲਾਇਆ ਇਹਨੇ ਆਪਣਾ ਘੋੜਾ ਦੌੜਾਇਆ ਕਹਿੰਦਾ ਮੈਂ ਜਾਣਾ ਵੇਖਦਾ ਕਿਹੜਾ ਤਾਰਾ ਸਿੰਘ ਵਾਂ ਆ ਉਹਦੇ ਨਾਲ ਮੈਂ ਦੋ ਹੱਥ ਕਰਦਾ ਜਾ ਕੇ ਤੱਕੀ ਬੇਗ ਮੋਮਨ ਖਾਂ ਦੇ ਕੋਲੋਂ ਅੱਗੇ ਵੱਧ ਕੇ ਗਿਆ ਘੋੜਾ ਚਲਾ ਕੇ
ਕਹਾ ਤਾਰਾ ਸਿੰਘ ਪੁੱਛਤੇ ਆਇਆ
ਆਇਆ ਕਹਿੰਦਾ ਉਹ ਕਿਹੜਾ ਤੁਹਾਡੇ ਚੋਂ ਤਾਰਾ ਸਿੰਘ ਵਾਂ ਜਿਹੜਾ ਆਪਣੇ ਆਪ ਨੂੰ ਬੜਾ ਸੂਰਮਾ ਕਹਾਉਂਦਾ ਕਿਹੜਾ ਤੁਹਾਡੇ ਵਿੱਚੋਂ ਆਪਣੇ ਆਪ ਨੂੰ ਵੱਡਾ ਸੂਰਮਾ ਕਹਾਉਣ ਵਾਲਾ ਤਾਰਾ ਸਿੰਘ ਹੈ ਏਦਾਂ ਇਹ ਤੱਕੀ ਬੇਗ ਪੁੱਛਦਾ ਪੁੱਛਦਾ ਆਇਆ ਅੱਗੇ ਕਿ ਤਾਰਾ ਸਿੰਘ ਕੌਣ ਹੈ ਤੁਹਾਡੇ ਚੋਂ
ਸਿੰਘ ਜੀ ਕਹਿਓ ਚੱਲ ਆਓ ਅਗਾਰੀ
ਅੱਗੋਂ ਬਾਬਾ ਤਾਰਾ ਸਿੰਘ ਜੀ ਪੱਬਾਂ ਭਰਨੇ ਆ ਗਏ ਕਹਿੰਦੇ ਆਹ ਖਲੋਤਾ ਤੇਰਾ ਜਵਾਈ ਜੇ ਦਰਸ਼ਨ ਕਰਨੇ ਤੇ ਕਰ ਲੈ ਮੈਂ ਆ ਤਾਰਾ ਸਿੰਘ ਵਾਹ ਆ ਮੇਰੇ ਨਾਲ ਦੋ ਹੱਥ ਕਰਨੇ ਤੇ ਕਰ ਲੈ ਜੇ ਤੇਰੇ ਮਨ ਚ ਰੀਝ ਹੈ
ਬਿਸ਼ਕ ਚਲਾਉ ਤੂੰ ਪਹਿਲੋਂ ਵਾਰੀ
ਜੇ ਤੂੰ ਵਾਰ ਕਰਨਾ ਪਹਿਲਾਂ ਤੇ ਕਰ ਲੈ ਵਾਰ ਕਿਉਂਕਿ ਮੁੜ ਕੇ ਕਿਤੇ ਇਹ ਨਾ ਆਖੀ ਕਿ ਬਾਬੇ ਤਾਰਾ ਸਿੰਘ ਨੇ ਵਾਰ ਕਰਨ ਦਾ ਮੌਕਾ ਨਹੀਂ ਦਿੱਤਾ ਬੇਸ਼ੱਕ ਤੂੰ ਪਹਿਲਾਂ ਵਾਰ ਕਰ ਲੈ ਕਿਉਂਕਿ ਖਾਲਸਾ ਕਦੇ ਪਹਿਲਾਂ ਵਾਰ ਨਹੀਂ ਕਰਦਾ ਪਹਿਲਾਂ ਵਾਰ ਤੂੰ ਕਰ ਲੈ
ਛੇੜ ਘੋੜਾ ਉਨ ਤੀਰ ਚਲਾਇਆ
ਤੱਕੀ ਬੇਗ ਨੇ ਵੇਖਿਆ ਵੀ ਆਹ ਤਾਰਾ ਸਿੰਘ ਵਾਹ ਖੜਾ ਉਹਨੇ ਆਪਣੀ ਕਮਾਨ ਦੇ ਵਿੱਚ ਤੀਰ ਜੜਿਆ ਤੀਰ ਜੜ ਕੇ ਤੀਰ ਚਲਾਇਆ ਬਾਬੇ ਤਾਰਾ ਸਿੰਘ ਵੱਲ ਨਿਸ਼ਾਨਾ ਸੇਧ ਕੇ
ਸੀਸ ਮੁੰਡਾ ਸੇ ਸਿੰਘ ਜੀ ਨੇ ਲਾਇਆ
ਤੇ ਬਾਬਾ ਤਾਰਾ ਸਿੰਘ ਜੀ ਦੇ ਸੀਸ ਦੇ ਉੱਤੇ ਵੱਡਾ ਸਾਰਾ ਮੁੰਡਾਸਾ ਬੱਧਾ ਹੋਇਆ ਸੀ ਦੁਮਾਲਾ ਬੱਧਾ ਹੋਇਆ ਸੀ ਉਹ ਤੀਰ ਬਾਬਾ ਜੀ ਦੇ ਦੁਮਾਲੇ ਵਿੱਚ ਆ ਕੇ ਵੱਜਾ ਕੋਈ ਨੁਕਸਾਨ ਨਹੀਂ ਹੋਇਆ ਉਹ ਤੀਰ ਬਾਬਾ ਜੀ ਦੇ ਦੁਮਾਲੇ ਵਿੱਚ ਆ ਕੇ ਵੱਜਾ ਤੇ ਬਾਬਾ ਤਾਰਾ ਸਿੰਘ ਜੀ ਕਹਿੰਦੇ ਉਹ ਵੱਡਿਆ ਸੂਰਮਿਆਂ ਤੱਕੀ ਬੇਗਾ ਆਈ ਤੇਰੀ ਤੀਰ ਅੰਦਾਜੀ ਕਿਹੜੇ ਉਸਤਾਦ ਕੋਲੋਂ ਸਿੱਖਦਾ ਰਿਹਾ ਆਹ ਤੇਰੀ ਵਿਦਿਆ ਤੀਰ ਅੰਦਾਜੀ ਦੀ
ਝੱਟ ਕਰ ਘੋੜੇ ਸਿੰਘ ਫੜ ਲਈ ਬਾਗ
ਬਾਬਾ ਤਾਰਾ ਸਿੰਘ ਜੀ ਨੇ ਚੀਤੇ ਵਾਂਗੂ ਛਾਲ ਮਾਰੀ ਪੈਰਾਂ ਤੇ ਸੀ ਘੋੜਾ ਨਹੀਂ ਸੀ ਬਾਬਾ ਤਾਰਾ ਸਿੰਘ ਜੀ ਕੋਲ ਉਹ ਘੋੜੇ ਤੇ ਸਵਾਰ ਸੀ ਛਾਲ ਮਾਰ ਕੇ ਤੱਕੀ ਬੇਗ ਦੇ ਘੋੜੇ ਕੋਲ ਆ ਗਏ ਘੋੜੇ ਦੀਆਂ ਵਾਗਾਂ ਫੜ ਲਈਆਂ ਬਾਬਾ ਤਾਰਾ ਸਿੰਘ ਜੀ ਨੇ
ਤਿਸ ਹੋਤੋ ਨਗਾਤ ਸੰਜੋਏ ਬਿਨ ਨਾਂਗ
ਘੋੜਾ ਕਾਬੂ ਕਰ ਲਿਆ ਤਾਰਾ ਸਿੰਘ ਬਾ ਨੇ ਪੱਕੀ ਵੇਗ ਦੀਆਂ ਵਾਗਾਂ ਫੜ ਲਈਆਂ ਘੋੜੇ ਦੀਆਂ ਤੇ ਫਿਰ ਵੇਖਿਆ ਉਹਦੇ ਸਰੀਰ ਵੱਲ ਝਾਤੀ ਮਾਰ ਕੇ ਕਿ ਤੱਕੀ ਬੇਗ ਦਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੰਜੋ ਸਾਰੇ ਸਰੀਰ ਤੇ ਲਾਈ ਹੋਈ ਛਾਤੀ ਤੇ ਬਖਤਰ ਲਾਇਆ ਹੋਇਆ ਲੱਤਾਂ ਦੇ ਉੱਤੇ ਵੀ ਪੈਂਦੇ ਟੋਪ ਚਾੜੇ ਹੋਏ ਸਿਰ ਤੇ ਵੀ ਟੋਪ ਚਾੜਿਆ ਹੋਇਆ ਲੋਹੇ ਦਾ ਸਾਰਾ ਸਰੀਰ ਲੋਹੇ ਨਾਲ ਸੰਜੋ ਨਾਲ ਮੜਿਆ ਹੋਇਆ ਤੇ ਕਿਤੇ ਵੀ ਸਰੀਰ ਦਾ ਕੋਈ ਹਿੱਸਾ ਨੰਗਾ ਨਜ਼ਰ ਨਹੀਂ ਸੀ ਆਉਂਦਾ
ਦੋਹਰਾ ਬਿਨ ਸੰਜੋਏ ਇਸ ਮੁਗਲ ਕਾ ਪਿੰਡਾ ਨਜ਼ਰ ਨ ਆਏ
ਬਾਬਾ ਤਾਰਾ ਸਿੰਘ ਜੀ ਨੇ ਵੇਖਿਆ ਵੀ ਇਹਦੇ ਤੇ ਵਾਰ ਕਿੱਥੇ ਕਰਾਂ ਵੀ ਇਹਦਾ ਤਾਂ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਜਿੱਥੇ ਤੇਗ ਮਾਰਾਂਗਾ ਤੇਗ ਟੁੱਟ ਜਾਣੀ ਹੈ ਇਹਦਾ ਕੁਝ ਨਹੀਂ ਵਿਗੜਨਾ ਇਹਦਾ ਸਾਰਾ ਸਰੀਰ ਬਾਬਾ ਤਾਰਾ ਸਿੰਘ ਜੀ ਨੇ ਜਦੋਂ ਵੇਖਿਆ ਵੀ ਖਾਲੀ ਪਿੰਡਾ ਲਾਵਾ ਪਿੰਡਾ ਇਹਦਾ ਕਿਤੇ ਨਜ਼ਰ ਨਹੀਂ ਆ ਰਿਹਾ ਸਾਰਾ ਸਰੀਰ ਲੋਹੇ ਨਾਲ ਸੰਜੋ ਨਾਲ ਮੜਿਆ ਹੋਇਆ
ਇੱਕ ਮੁਖ ਨੰਗਾ ਸਿੰਘ ਲੱਖ ਉਤ ਪਿਪਲਾ ਦਿਓ ਤਸਾਏ
ਬਾਬਾ ਜੀ ਨੇ ਵੇਖਿਆ ਵੀ ਜਿਹੜਾ ਇਹਦਾ ਮੂੰਹ ਦਾ ਤਾਕ ਸੀ ਉਹ ਕੱਲਾ ਖਾਲੀ ਨੰਗਾ ਸੀ ਜਿੱਥੋਂ ਬੋਲਦਾ ਸੀ ਨਾ ਕਹਿੰਦਾ ਸੀ ਤਾਰਾ ਸਿੰਘ ਮੈਂ ਤੈਨੂੰ ਮਾਰਨਾ ਬੋਲਦਾ ਸੀ ਯਾਲੀ ਕਹਿ ਕੇ ਮੂੰਹ ਅੱਡਦਾ ਸੀ ਬਾਬਾ ਜੀ ਨੇ ਵੇਖਿਆ ਵੀ ਆਹੀ ਮੂੰਹ ਦਾ ਹਿੱਸਾ ਇਹਦਾ ਖਾਲੀ ਹੈ ਬਾਕੀ ਤਾਂ ਸਾਰਾ ਸਰੀਰ ਮੜਿਆ ਹੋਇਆ ਲੋਹੇ ਨਾਲ ਇਹਦਾ ਮੂੰਹ ਨੰਗਾ ਵੇਖ ਕੇ ਬਾਬਾ ਜੀ ਨੇ ਦਾ ਦੇ ਨਾਲ ਇਹੋ ਜਿਹੀ ਤੇਜ਼ੀ ਦੇ ਨਾਲ ਫੁਰਤੀ ਦੇ ਨਾਲ ਤੇਗ ਮਾਰੀ ਕਿ ਉਹ ਤੇਗ ਦਾ ਜਿਹੜਾ ਅਗਲਾ ਪਿਪਲਾ ਹੁੰਦਾ ਨਾ ਪਿਪਲਾ ਕਹਿੰਦੇ ਨੇ ਜਿਹੜੀ ਅਗਲੀ ਚੁੰਝ ਹੁੰਦੀ ਆ ਤੇਗ ਦੀ ਉਹ ਚੁੰਝ ਇਹਦੇ ਮੂੰਹ ਦੇ ਵਿੱਚ ਵੱਜੀ ਹੈ
ਮੁੜੇ ਉਹ ਤੱਕੀ ਮੁਖ ਜ਼ਖਮ ਖਾ ਮੋ ਮਨ ਲਿਓ ਪਛਾਣ
ਇਹ ਮਰਿਆ ਤਾਂ ਨਹੀਂ ਤੱਕੀ ਬੇਗ ਪਰ ਮੂੰਹ ਜ਼ਖਮੀ ਹੋ ਗਿਆ ਮੂੰਹ ਦੇ ਵਿੱਚ ਜੋ ਤੇਗ ਦਾ ਪਿਪਲਾ ਜੋ ਲੱਗਾ ਸੀ ਮੂੰਹ ਦੇ ਵਿੱਚੋਂ ਲਹੂ ਨਿਕਲਣ ਲੱਗ ਪਿਆ ਤੇ ਲਹੂ ਲੁਹਾਨ ਹੋਇਆ ਮੂੰਹ ਵਾਪਸ ਲੈ ਕੇ ਪਿਛਾਂ ਮੁੜਿਆ ਪਿੱਛੇ ਮੋਮਨ ਖਾਂ ਖੜਾ ਸੀ ਉਹਨੇ ਵੇਖਿਆ ਵੀ ਤੱਕੀ ਬੇਗ ਵਾਪਸ ਮੁੜਿਆ ਆਉਂਦਾ ਤੱਕੀ ਬੇਗ ਨੂੰ ਵਾਪਸ ਮੁੜਿਆ ਵੇਖਿਆ ਮੋਮਨ ਖਾਂ ਨੇ
ਪੂਛੀ ਖਬਰ ਬੁਲਾਏ ਉਸ ਕਹਾਂ ਖਾਏ ਮੁਖ ਪਾਨ
ਕਹਿਣ ਲੱਗਾ ਤੱਕੀ ਬੇਗ ਨੂੰ ਮੋਮਨ ਖਾਂ ਕਹਿੰਦਾ ਤੱਕੀ ਬੇਗ ਸਾਹਿਬ ਆ ਪਾਨਾਂ ਦਾ ਬੀੜਾ ਕਿੱਥੋਂ ਚੱਬ ਕੇ ਆ ਰਹੇ ਜੇ ਉਹਦੇ ਮੂੰਹ ਚ ਤਾਂ ਲਹੂ ਦੀਆਂ ਤਤੇਰੀਆਂ ਵਗੀਆਂ ਜਾਣ ਬੁੱਝ ਕੇ ਨਾ ਉਹਨੂੰ ਤਾਨਾ ਮਾਰਨ ਵਾਸਤੇ ਬੋਲਿਆ ਕਹਿੰਦਾ ਤੱਕੀ ਬੇਗ ਸਾਹਿਬ ਆ ਪਾਨ ਦਾ ਬੀੜਾ ਕਿੱਥੋਂ ਚੱਬ ਕੇ ਆ ਰਹੇ ਉੱਥੇ ਜੰਗ ਦੇ ਮੈਦਾਨ ਚ ਤੁਹਾਨੂੰ ਪਾਨ ਦਾ ਬੀੜਾ ਕਿੱਥੋਂ ਲੱਭ ਗਿਆ ਵੀ ਜਿਹੜਾ ਚੱਬੀ ਆ ਰਹੇ ਹੋ
ਜੋ ਪਈ ਤੋ ਤੱਕੀ ਨੇ ਮੋਮਨ ਸੁਣਾਈ
ਤੱਕੀ ਬੇਗ ਬੜਾ ਖਿਜਿਆ ਹੋਇਆ ਸੀ ਮੂੰਹ ਦੇ ਵਿੱਚ ਜ਼ਖਮ ਜੋ ਸੀ ਅੱਗੋਂ ਉਹਨੂੰ ਬੋਲੀ ਮਾਰ ਦਿੱਤੀ ਮੋਮਨ ਖਾਂ ਨੇ ਵੀ ਪਾਨ ਦਾ ਬੀੜਾ ਕਿੱਥੋਂ ਚੱਬੀ ਆਉਣਾ ਤੱਕੀ ਬੇਗ ਅੱਗੋਂ ਬੋਲਿਆ ਮੋਮਨ ਖਾਂ ਨੂੰ ਕਹਿਣ ਲੱਗਾ
ਅੱਗੇ ਤਾਰਾ ਸਿੰਘ ਬੈਠਾ ਬੀੜੇ ਬਣਾਈ
ਕਹਿੰਦਾ ਮੋਮਨ ਖਾਂ ਸਾਹਿਬ ਅੱਗੇ ਤਾਰਾ ਸਿੰਘ ਵਾਹ ਨਿਹੰਗ ਸਿੰਘ ਉਹ ਪਾਨਾਂ ਦੇ ਬੀੜੇ ਬਣਾਈ ਬੈਠਾ ਮੈਂ ਤੇ ਉਹਦੇ ਕੋਲੋਂ ਲੈ ਕੇ ਚੱਬ ਕੇ ਆ ਗਿਆ ਜੇ ਤੇਰੇ ਮਨ ਚ ਰੀਝ ਹੈ ਤੇ ਤੂੰ ਵੀ ਲੈ ਜਾ ਕੇ ਅੱਗੇ ਉਹਨੇ ਕਿਹੜਾ ਰੋਕਣਾ ਮੈਂ ਤਾਂ ਚੱਕ ਕੇ ਆ ਗਿਆ ਮੈਂ ਤਾਂ ਪਾਨ ਦਾ ਬੀੜਾ ਚੱਬ ਕੇ ਆ ਗਿਆ ਜੇ ਤੇਰੇ ਮਨ ਚ ਰੀਝ ਆ ਤੇ ਲੈ ਲਾ ਤਾਰਾ ਸਿੰਘ ਵੰਡ ਰਿਹਾ ਅੱਗੇ ਉਹਨੇ ਖੁੱਲਾ ਲੰਗਰ ਲਾਇਆ ਹੋਇਆ ਜਿਹੜਾ ਜਾਂਦਾ ਉਹਨੂੰ ਖੁੱਲੇ ਲੰਗਰ ਲਾ ਕੇ ਭੇਜਦਾ ਤੇ ਜਾ ਕੇ ਤੂੰ ਵੀ ਲੈ ਲੈ ਪਾਨ ਦਾ ਬੀੜਾ ਚੱਬ ਲੈ
ਹੋਏ ਹਿੰਮਤ ਤੋਂ ਅੱਗੇ ਹੋਏ ਖਾਓ
ਮੋਮਨ ਖਾਂ ਇਹ ਪਾਨ ਦਾ ਬੀੜਾ ਚੱਬਣ ਵਾਸਤੇ ਹਿੰਮਤ ਚਾਹੀਦੀ ਹੈ ਇਹ ਜਣੇ ਖਣੇ ਕੋਲ ਨੀ ਚੱਬ ਹੁੰਦਾ ਕਿਉਂਕਿ ਇਹ ਪਾਨ ਦਾ ਬੀੜਾ ਚਬਾਉਣ ਵਾਲਾ ਤਾਰਾ ਸਿੰਘ ਵਾਂ ਹੈ ਤੇ ਜੇ ਪਾਨ ਦਾ ਬੀੜਾ ਚੱਬਣਾ ਤੇ ਹਿੰਮਤ ਕਰ ਤੇ ਹਿੰਮਤ ਕਰਕੇ ਮੇਰੇ ਵਾਂਗੂ ਤੂੰ ਵੀ ਅੱਗੇ ਵੱਧ ਕੇ ਚੱਬ ਲੈ
ਦੂਰ ਖੜੇ ਕਿਆ ਬਾਤ ਬਣਾਵੋ
ਦੂਰ ਖਲੋਤਾ ਟੋਂਚਾ ਕੱਸ ਰਿਹਾ ਇੱਥੇ ਦੂਰ ਖਲੋਤਾ ਗੱਲਾਂ ਬਣਾ ਰਿਹਾ ਉਹ ਸਾਹਮਣੇ ਖੜਾ ਤੇਰਾ ਦਮਾਦ ਉਹ ਸਾਹਮਣੇ ਖੜਾ ਤੇਰਾ ਜੀਜਾ ਜੇ ਲੈਣਾ ਉਹਦੇ ਕੋਲੋਂ ਪਾਨ ਦਾ ਬੀੜਾ ਲੈ ਕੇ ਚੱਬ ਲੈ
ਕਹੋਤ ਚੇਲੋ ਉਸ ਪੈ ਖਲੋ
ਮੋਮਨ ਖਾਂ ਸ਼ਰਮ ਦੇ ਨਾਲ ਸਿਰ ਝੁਕਾ ਲਿਆ ਜਦੋਂ ਤੱਕੀ ਬੇਗ ਨੇ ਜਵਾਬ ਦਿੱਤਾ ਹਿੰਮਤ ਨਹੀਂ ਹੋਈ ਉਹਦੇ ਅੰਦਰ ਕਿ ਮੈਂ ਅੱਗੇ ਵੱਧ ਕੇ ਜਾਵਾਂ ਮੈਂ ਅੱਗੇ ਜਾ ਕੇ ਵੱਧ ਕੇ ਤਾਰਾ ਸਿੰਘ ਦਾ ਮੁਕਾਬਲਾ ਕਰਾਂ ਪਿੱਛੇ ਹੀ ਖਲੋਤਾ ਰਿਹਾ ਮੋਮਨ ਖਾਂ ਦਾ ਇੱਕ ਚੇਲਾ ਸੀ ਜਿਹੜਾ ਮੋਮਨ ਖਾਂ ਦੇ ਨਾਲ ਬੜਾ ਇੱਤ ਰੱਖਦਾ ਸੀ, ਮੋਮਨ ਖਾਂ ਦਾ ਇੱਕ ਚੇਲਾ ਲਾਗੇ ਖੜਾ ਸੀ,
ਸੁਣ ਵੈ ਸਿੰਘਨ ਪਰ ਤਾਏ ਚਲੋ,
ਉਹਨੇ ਜਦੋਂ ਸੁਣਿਆ ਕਹਿੰਦਾ ਮੈਂ ਜਾਣਾ ਹਮਲਾ ਕਰਨ ਵਾਸਤੇ, ਉਹ ਮੋਮਨ ਖਾਂ ਦਾ ਚੇਲਾ ਸਿੰਘਾਂ ਵੱਲ ਵਧਿਆ ਹਮਲਾ ਕਰਨ ਲਈ,
ਕਹਿ ਮਹਾਵਤ ਦਿਓ ਹਾਥੀ ਪਿਲਾਏ,
ਹਾਥੀ ਤੇ ਸਵਾਰ ਸੀ, ਹਾਥੀ ਤੇ ਸਵਾਰ ਹੋ ਕੇ ਹਾਥੀ ਨੂੰ ਪਿੱਲ ਕੇ ਅੱਗੇ ਵਧਿਆ ਹੈ,
ਦੋਏ ਦੋਏ ਤੀਰ ਫੜ ਦਏ ਚਲਾਏ,
ਦੋ ਦੋ ਤੀਰ ਖਿੱਚ ਕੇ ਹਾਥੀ ਤੇ ਬੈਠੇ ਨੇ ਚਲਾਏ ਹਨ,
ਕਹਿ ਮਹਾਵਤ ਉਨ ਹਾਥੀ ਤੁਰਵਾਯੋ,
ਇਹਨੇ ਆਪਣੇ ਮਹਾਵਤ ਨੂੰ ਕਹਿ ਕੇ ਹਾਥੀ ਨੂੰ ਅੱਗੇ ਟੁਰਵਾਇਆ ਹੈ,
ਫੱਟੇ ਥੱਕੇ ਉਨ ਸਿੰਘਨ ਤਕਾਯੋ,
ਉਹਨੇ ਵੇਖਿਆ ਵੀ ਸਿੰਘ ਫੱਟੇ ਹੋਏ ਜ਼ਖਮੀ ਨੇ, ਥੱਕੇ ਹੋਏ ਨੇ, ਇਹਨਾਂ ਥੱਕੇ ਹੋਏ ਸਿੰਘਾਂ ਨੂੰ ਹੁਣ ਮੈਂ ਲਤਾੜ ਕੇ ਮਾਰ ਦਿਆਂ,
ਹੁਣ ਜਾਣਿਓ ਮੈਂ ਉੱਚੇ ਥਾਏ,
ਇਹਨੇ ਸੋਚਿਆ ਵੀ ਮੈਂ ਉੱਚੇ ਥਾਂ ਤੇ ਬੈਠਾ, ਹਾਥੀ ਦੇ ਉੱਤੇ ਬੈਠਾ, ਮੇਰਾ ਕੀ ਨੁਕਸਾਨ ਕਰਨਗੇ ਤਾਂ ਥੱਲੇ ਨੇ, ਇਹਨਾਂ ਨੂੰ ਮੈਂ ਜਿਵੇਂ ਮਰਜ਼ੀ ਮਾਰ ਸਕਦਾ, ਮੈਂ ਉੱਚੇ ਥਾਂ ਤੇ ਬੈਠਾ ਹਾਂ,
ਦੇਊਂਗਾ ਹਾਥੀਓ ਸਿੰਘਨ ਮਿਧਾਏ,
ਮੈਂ ਇਸ ਹਾਥੀ ਦੇ ਨਾਲ ਇਹਨਾਂ ਸਿੰਘਾਂ ਨੂੰ ਮਿਧ ਕੇ ਰੱਖ ਦਿਆਂਗਾ, ਫੇ ਕੇ ਰੱਖ ਦਿਆਂਗਾ,
ਦੇਖ ਥੋੜੇ ਸਿੰਘ ਲਾਲੀ ਆਏ,
ਇਹਨੇ ਵੇਖਿਆ ਵੀ ਇਹ ਤਾਂ ਪੰਜ ਚਾਰ ਹੀ ਸਿੰਘ ਖਲੋਤੇ ਨੇ, ਵੇਖ ਕੇ ਇਹਨੂੰ ਲਾਲੀ ਚੜ ਗਈ ਵੀ ਹੁਣ ਤਾਂ ਇਹਨਾਂ ਨੂੰ ਮਾਰ ਹੀ ਦਿਆਂਗਾ,
ਗਿਰਦੇ ਦੇਖਿਓ ਉਨ ਹਾਥੀ ਘੁਮਾਏ,
ਉਹਨੇ ਵੇਖ ਕੇ ਗਿਰਦਾ ਸਿੰਘਾਂ ਦੇ ਚਾਰੇ ਪਾਸੇ ਆਪਣਾ ਹਾਥੀ ਘੁਮਾਇਆ ਤੇ ਫੇਰਿਆ ਹੈ,
ਉਹ ਮਾਰੇ ਦੋਏ ਦੋਏ ਟੁੱਕ ਤੀਰ,
ਦੋ ਦੋ ਤੀਰ ਆਪਣੇ ਚੇਲੇ ਤੇ ਚਾੜ ਚਾੜ ਕੇ ਸਿੰਘਾਂ ਵੱਲ ਤੱਕ ਤੱਕ ਕੇ ਹਾਥੀ ਤੇ ਬੈਠਾ ਮਾਰਦਾ,
ਵੈ ਤੋ ਕਹਾਵਤ ਬੱਡ ਸੂਰ ਬੀਰ,
ਆਪਣੇ ਆਪ ਨੂੰ ਬੜਾ ਸੂਰ ਬੀਰ ਕਹਾਉਂਦਾ, ਕਹਿੰਦਾ ਮੇਰੇ ਜਿਹਾ ਸੂਰਮਾ ਕੋਈ ਨੀ, ਮੇਰੇ ਜਿਹਾ ਬਹਾਦਰ ਯੋਧਾ ਕੋਈ ਨੀ, ਹਾਥੀ ਤੇ ਬੈਠਾ ਹੀ ਟਾਰਾ ਮਾਰ ਰਿਹਾ, ਕਹਿੰਦਾ ਮੇਰਾ ਇਹ ਕੀ ਨੁਕਸਾਨ ਕਰਨਗੇ, ਥੱਲੇ ਖਲੋਤੇ ਨੇ, ਮੈਂ ਹਾਥੀ ਤੇ ਬੈਠਾ ਹਾਂ,
ਦੋਹਰਾ ਤੋ ਭੀਮਾ ਸਿੰਘ ਕਰ ਖੁਸ਼ੀ, ਪਰ ਉਹ ਸ਼ੇਰ ਜਿਮਤਾਏ,
ਪਰ ਇਹ ਜਿਹੜਾ ਜਰਨੈਲ ਹਾਥੀ ਤੇ ਬੈਠਾ, ਇਹਨੇ ਇਤਿਹਾਸ ਨਹੀਂ ਸੁਣਿਆ ਬਾਬੇ ਬਚਿੱਤਰ ਸਿੰਘ ਦਾ, ਇਹਨੇ ਨਹੀਂ ਸੁਣਿਆ ਕਿ ਉਹ ਸਿੰਘ ਨੇ ਜਿਹੜੇ ਨਾਗਣੀਆਂ ਨਾਲ ਝੂਲਦੇ ਹੋਏ ਮਸਤ ਹਾਥੀਆਂ ਦੇ ਮੱਥਿਆਂ ਨੂੰ ਚੀਰ ਕੇ ਮਾਰ ਦੇਣ ਵਾਲੇ ਨੇ, ਇਹਨੇ ਆਖਿਆ ਇਹ ਮੇਰਾ ਕੀ ਵਿਗਾੜਨਗੇ, ਇੱਧਰ ਭਾਈ ਭੀਮਾ ਸਿੰਘ, ਵੇਖੋ ਨਾਂ ਵੀ ਸਿੰਘਾਂ ਦੇ ਕਿਹੋ ਜਿਹੇ ਸੂਰਬੀਰਾਂ ਵਾਲੇ ਨੇ, ਭੀਮਾ ਸਿੰਘ ਨਾਂ ਇਹ ਸਿੰਘ ਦਾ, ਇਹਦੇ ਮਨ ਚ ਬੜੀ ਖੁਸ਼ੀ ਆਈ ਵੀ ਹਾਥੀ ਆ ਤੇ ਸਵਾਰ ਆ ਕੇ ਸਾਨੂੰ ਮਾਰਨਾ ਚਾਹੁੰਦਾ, ਭਾਈ ਭੀਮਾ ਸਿੰਘ ਜੀ ਨੇ ਛਾਲ ਮਾਰੀ ਜਿਵੇਂ ਬੱਬਰ ਸ਼ੇਰ ਛਾਲ ਮਾਰਦਾ ਨਾ, ਪੱਬਾਂ ਭਰਨੇ ਹੋ ਕੇ ਸ਼ੇਰ ਵਾਂਗੂ ਛਾਲ ਮਾਰੀ ਜਾ ਕੇ ਹਾਥੀ ਉੱਤੇ,
ਫੜ ਉਨ ਹਾਥੀ ਕੰਨ ਦਬਿਓ ਤੁਰ ਤੈ ਲਿਓ ਬਹਾਏ,
ਹਾਥੀ ਦਾ ਕੰਨ ਫੜਿਆ, ਕੰਨ ਫੜ ਕੇ ਕੰਨ ਨੂੰ ਝਟਕਿਆ ਦੱਬਿਆ, ਤੇ ਜਦੋਂ ਕੰਨ ਦੱਬਿਆ ਹਾਥੀ ਦਾ ਤੇ ਹਾਥੀ ਨੂੰ ਥੱਲੇ ਬਿਠਾ ਦਿੱਤਾ ਭੀਮਾ ਸਿੰਘ ਨੇ, ਇਹੋ ਜਿਹਾ ਸੂਰਮਾ ਭੀਮਾ ਸਿੰਘ, ਜਦੋਂ ਹੱਲਾ ਕੀਤਾ ਨਾ ਸ਼ੇਰ ਵਾਂਗੂ ਛਾਲ ਮਾਰੀ, ਹਾਥੀ ਦਾ ਕੰਨ ਫੜਿਆ, ਕੰਨ ਹਾਥੀ ਦਾ ਬੜਾ ਨਰਮ ਹੁੰਦਾ ਤੇ ਕੰਨ ਤੋਂ ਫੜ ਕੇ ਉਹਨੂੰ ਜਿੱਧਰ ਮਰਜ਼ੀ ਮੋੜ ਲਓ, ਹੱਥ ਫੜ ਕੇ ਕੰਨ ਫੜ ਕੇ ਜਦੋਂ ਜ਼ੋਰ ਨਾਲ ਦੱਬਿਆ ਤੇ ਹਾਥੀ ਥੱਲੇ ਬਹਿ ਗਿਆ,
ਜੋ ਪਈ ਤੋ ਸਿੰਘ ਕੀਓ ਮਹਾਵਤ ਪਰਵਾਰ,
ਭਾਈ ਭੀਮਾ ਸਿੰਘ ਨੇ ਵੇਖਿਆ ਵੀ ਹਾਥੀ ਜਦੋਂ ਥੱਲੇ ਬਹਿ ਗਿਆ ਤੇ ਮਹਾਵਤ ਨੂੰ ਮਾਰਨ ਵਾਸਤੇ, ਜਿਹੜਾ ਹਾਥੀ ਨੂੰ ਚਲਾ ਰਿਹਾ ਸੀ ਉਸ ਮਹਾਵਤ ਨੂੰ ਮਾਰਨ ਵਾਸਤੇ ਭਾਈ ਭੀਮਾ ਸਿੰਘ ਨੇ ਵਾਰ ਕੀਤਾ,
ਉਨ ਡਾਇਓ ਅੰਕੁਸ਼ ਲਗ ਟੁੱਟੀ ਤਲਵਾਰ,
ਉਹਦੇ ਹੱਥ ਦੇ ਵਿੱਚ ਮਹਾਵਤ ਦੇ ਲੋਹੇ ਦਾ ਅੰਕਸ਼ ਸੀ, ਲੋਹੇ ਦਾ ਪਾਲਾ ਸੀ, ਉਹਨੇ ਅੱਗੇ ਪਾਲਾ ਕਰ ਦਿੱਤਾ ਤੇ ਭਾਈ ਭੀਮਾ ਸਿੰਘ ਦੀ ਜਿਹੜੀ ਤੇਗ ਸੀ ਉਸ ਲੋਹੇ ਦੇ ਅੰਕਸ਼ ਵਿੱਚ ਵੱਜਣ ਕਰਕੇ ਟੁੱਟ ਗਈ,
ਅੱਧ ਰਹੀ ਸੰਗ ਮਾਰੇ ਹੋ ਮਹਾਵਤ,
ਅੱਧਾ ਟੁਕੜਾ ਰਹਿ ਗਿਆ ਤੇਗ ਦਾ ਹੱਥ ਵਿੱਚ, ਪਰ ਭਾਈ ਭੀਮਾ ਸਿੰਘ ਨੇ ਉਸ ਅੱਧੀ ਤਲਵਾਰ ਦੇ ਨਾਲ ਹੀ ਉਸ ਮਹਾਵਤ ਨੂੰ ਮਾਰ ਕੇ ਪਾਰ ਬੁਲਾਇਆ,
ਸੋ ਗਿਓ ਗਸ਼ੀ ਅੰਕੁਸ਼ ਲਾਵਤ,
ਗਸ਼ੀ ਪਈ ਉਹਨੂੰ ਪਹਿਲਾਂ, ਉਹਨੇ ਗਸ਼ੀ ਉਹਨੇ ਵੀ ਅੱਗੋਂ ਭਾਲਾ ਮਾਰਿਆ, ਭਾਈ ਭੀਮਾ ਸਿੰਘ ਨੂੰ ਭਾਲਾ ਵੱਜਾ ਤੇ ਭਾਈ ਭੀਮਾ ਸਿੰਘ ਜੀ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ,
ਦੇਖ ਤਾਰੇ ਸਿੰਘ ਮਦਦ ਕਰਾਈ,
ਭਾਈ ਤਾਰਾ ਸਿੰਘ ਬਾਂ ਨੇ ਵੇਖਿਆ ਕਿ ਭਾਈ ਭੀਮਾ ਸਿੰਘ ਜੀ ਬੇਹੋਸ਼ ਹੋ ਕੇ ਡਿੱਗ ਪਏ ਨੇ, ਭਾਲਾ ਵੱਜਾ ਪਰ ਮਹਾਵਤ ਨੂੰ ਉਹਨਾਂ ਨੇ ਮਾਰ ਦਿੱਤਾ, ਭਾਈ ਤਾਰਾ ਸਿੰਘ ਜੀ ਫਿਰ ਉਹਦੀ ਮਦਦ ਵਾਸਤੇ ਅੱਗੇ ਆਏ,
ਲਖਮੀਰ ਸਿੰਘ ਸੋ ਕਯੋ ਸੁਣਾਈ,
ਲਾਗੇ ਭਾਈ ਲਖਮੀਰ ਸਿੰਘ ਸੰਧੂ ਖਲੋਤਾ ਸੀ, ਭਾਈ ਲਖਮੀਰ ਸਿੰਘ ਨੂੰ ਭਾਈ ਤਾਰਾ ਸਿੰਘ ਜੀ ਵਾਂ ਕਹਿਣ ਲੱਗੇ,
ਜਦ ਅਸੀਂ ਤੁਸੀਂ ਹੁਤ ਮੰਜੀ ਚਰਾਵਤ।
ਭਾਈ ਤਾਰਾ ਸਿੰਘ ਵਾਂ ਤੇ ਲਖਮੀਰ ਸਿੰਘ ਬਚਪਨ ਦੇ ਸਾਥੀ ਸੀ, ਦੋਵੇਂ ਬਚਪਨ ਚ ਇਕੱਠੇ ਖੇਡੇ ਸਨ। ਤੇ ਭਾਈ ਤਾਰਾ ਸਿੰਘ ਵਾਂ ਕਹਿੰਦੇ, ਲਖਮੀਰ ਸਿੰਘ ਜਦੋਂ ਕਿਤੇ ਆਪਾਂ ਪਹਿਲਾਂ ਛੋਟੇ ਹੁੰਦਿਆਂ ਮੱਝਾਂ ਚਾਰਿਆ ਕਰਦੇ ਸੀ, ਮੱਝਾਂ ਚਰਾਉਣ ਵਾਸਤੇ ਜਾਇਆ ਕਰਦੇ ਸੀ,
ਤੂੰ ਹੁਤੋ ਮੰਜੀ ਦੋਏ ਦੋਏ ਟੱਪ ਜਾਵਤ।
ਇਹੋ ਜਿਹਾ ਫੁਰਤੀਲਾ ਸੀ, ਸੂਰਮਾ ਸੀ, ਵੀ ਦੋ ਮੱਝਾਂ ਇਕੱਠੀਆਂ ਖੜੀਆਂ ਕਰਕੇ ਤੂੰ ਛਾਲ ਮਾਰ ਕੇ ਉਹਨਾਂ ਤੋਂ ਟੱਪ ਜਾਇਆ ਕਰਦਾ ਸੀ, ਇਹੋ ਜਿਹੀ ਤੇਰੀ ਛਾਲ ਸੀ। ਲਖਮੀਰ ਸਿੰਘ ਤੈਨੂੰ ਯਾਦ ਹੈ ਵੀ ਜਦੋਂ ਛੋਟੇ ਹੁੰਦੇ ਆਪਾਂ ਮੱਝਾਂ ਚਾਰਦੇ ਸੀ ਤੇ ਦੋ ਮੱਝਾਂ ਇਕੱਠੀਆਂ ਖੜੀਆਂ ਕਰਕੇ ਤੂੰ ਦੋ ਦੋ ਮੱਝਾਂ ਤੋਂ ਛਾਲ ਮਾਰ ਕੇ ਟੱਪ ਜਾਇਆ ਕਰਦਾ ਸੀ।
ਅਬ ਕੱਟਾ ਤੁਰਕਨ ਕਾ ਕਿਤਨਕ ਬਲਾਏ।
ਆ ਤੁਰਕਾਂ ਦਾ ਇੱਕ ਕੱਟਾ ਜਿਹਾ ਆਇਆ, ਹਾਥੀ ਨੂੰ ਕੱਟਾ ਕਹਿੰਦੇ ਤਾਰਾ ਸਿੰਘ ਜੀ ਵਾਂ, ਕਹਿੰਦੇ ਆ ਤੁਰਕਾਂ ਦਾ ਇੱਕ ਕੱਟਾ ਜਾ, ਇਹ ਕਿੰਨੀ ਕੁ ਬੁਲਾਇਆ ਆਪਣੇ ਵਾਸਤੇ, ਉਦੋਂ ਤੂੰ ਦੋ ਦੋ ਮੱਝਾਂ ਛਾਲ ਮਾਰ ਕੇ ਟੱਪ ਜਾਂਦਾ ਸੀ, ਆ ਤਾਂ ਇੱਕ ਛੋਟਾ ਜਿਹਾ ਕੱਟਾ ਤੁਰਕਾਂ ਦਾ, ਇਹ ਕਿੱਡੀ ਕੁ ਬੁਲਾਇਆ।
ਮਾਰ ਤੁਰਕ ਤੂੰ ਉੱਪਰ ਜਾਏ।
ਲਖਮੀਰ ਸਿੰਘ ਲੈ ਗੁਰੂ ਦਾ ਥਾਪੜਾ ਤੇ ਗੁਰੂ ਦਾ ਆਸਰਾ ਲੈ ਕੇ ਚੜ ਜਾ ਹਾਥੀ ਦੇ ਉੱਤੇ, ਸਵਾਰ ਹੋ ਜਾ ਛਾਲ ਮਾਰ ਕੇ, ਤੇ ਹਾਥੀ ਤੇ ਬੈਠਾ ਜਿਹੜਾ ਵੱਡਾ ਜਰਨੈਲ ਹੈ ਮੋਮਨ ਖਾਂ ਦਾ ਚੇਲਾ, ਇਹਨੂੰ ਝਟਕਾ ਕੇ ਮਿੱਟੀ ਚ ਗਰਕ ਕਰ ਦੇ।
ਅੱਗਿਓ ਲਖਮੀਰ ਸਿੰਘ ਜੀ ਸੋ ਕਈ।
ਜਦੋਂ ਬਾਬਾ ਤਾਰਾ ਸਿੰਘ ਮਾਂ ਨੇ ਭਾਈ ਲਖਮੀਰ ਸਿੰਘ ਨੂੰ ਇਹ ਬਚਨ ਕਹੇ, ਸੁਣ ਕੇ ਅੱਗੋਂ ਭਾਈ ਲਖਮੀਰ ਸਿੰਘ ਜੀ ਬੋਲੇ,
ਮੇਰੇ ਪੀ ਮਨ ਥੀ ਗੱਲ ਯਹੀ।
ਕਹਿਣ ਲੱਗੇ, ਬਾਬਾ ਜੀ ਤੁਸੀਂ ਤਾਂ ਮੇਰੇ ਮਨ ਦੀ ਗੱਲ ਕਹਿ ਦਿੱਤੀ, ਮੇਰੇ ਮਨ ਚ ਵੀ ਰੀਝ ਸੀ, ਮੈਨੂੰ ਵੀ ਚੇਤੇ ਆ ਰਹੀਆਂ ਸੀ ਵੀ ਦੋ ਦੋ ਮੱਝਾਂ ਜਦੋਂ ਤੋਂ ਟੱਪ ਜਾਇਆ ਕਰਦੇ ਸੀ ਛਾਲ ਮਾਰ ਕੇ, ਵੀ ਇਹਦਾ ਛੋਟਾ ਜਿਹਾ ਕੱਟਾ ਇਹਦੇ ਤੇ ਚੜਦਾ ਕਿਹੜਾ ਔਖਾ ਹਾਥੀ ਤੇ। ਤੇ ਬਾਬਾ ਜੀ ਮੇਰੇ ਮਨ ਚ ਤਾਂ ਪਹਿਲਾਂ ਹੀ ਆ ਰਹੀ ਸੀ, ਤੁਸੀਂ ਮੇਰੇ ਮਨ ਦੀ ਗੱਲ ਮੈਨੂੰ ਕਹਿ ਦਿੱਤੀ ਹੈ।
ਮੋਹ ਪਰ ਤਨਕ ਆਗਿਆ ਜੇ ਹੋਏ।
ਮੈਂ ਤਾਂ ਤੁਹਾਡੀ ਆਗਿਆ ਦੀ ਆਪਣੇ ਕਮਾਂਡਰ ਦੇ ਇਸ਼ਾਰੇ ਦੀ ਲੋੜ ਸਮਝ ਰਿਹਾ ਸੀ ਕਿ ਮੈਂ ਸਿੱਧਾ ਹਮਲਾ ਨਹੀਂ ਕੀਤਾ, ਮੈਂ ਚਾਹੁੰਦਾ ਸੀ ਵੀ ਮੇਰਾ ਕਮਾਂਡਰ ਮੈਨੂੰ ਇਸ਼ਾਰਾ ਕਰੇ, ਤੁਹਾਡੀ ਆਗਿਆ ਚਾਹੀਦੀ ਸੀ, ਤਨਕ ਮਾਤਰ ਆਗਿਆ ਹੁਣ ਮੈਨੂੰ ਪ੍ਰਾਪਤ ਹੋ ਗਈ ਹੈ।
ਮੈਂ ਮਾਰ ਦਿਖਾਉ ਤੁਰ ਕੈ ਸੋਏ।
ਆ ਜਿਹੜਾ ਤੁਰਕ ਹੈ ਇਹਨੂੰ ਮਾਰ ਕੇ ਹੁਣ ਮੈਂ ਵਿਖਾਉਣਾ ਤੁਹਾਨੂੰ ਕਿ ਇਹਨੂੰ ਕਿਵੇਂ ਮਾਰਨਾ ਹੈ।
ਇਤਨਕ ਕਹਿ ਸਿੰਘ ਕੀਨੀ ਤਾਈ।
ਇਦਾਂ ਕਹਿ ਕੇ ਭਾਈ ਲਖਮੀਰ ਸਿੰਘ ਨੇ ਹੱਲਾ ਬੋਲਿਆ, ਛਾਲ ਮਾਰੀ।
ਜਿਮ ਪਰੇ ਕੁੰਜਨ ਪਰ ਬਹਿਰੀ ਜਾਈ।
ਖਾਲਸਾ ਜੀ ਜਿਵੇਂ ਕੁੰਜਾਂ ਦੇ ਉੱਤੇ ਬਹਿਰੀ ਇੱਕ ਬਾਜ ਹੁੰਦਾ ਨਾ, ਬਾਜ ਝਪਟਦਾ ਜਿਵੇਂ ਕੂੰਜ ਦੇ ਉੱਤੇ, ਏਦਾਂ ਭਾਈ ਲਖਮੀਰ ਸਿੰਘ ਸੰਧੂ ਇਸ ਪਾਪੀ ਦੇ ਉੱਤੇ ਜਿਹੜਾ ਹਾਥੀ ਤੇ ਬੈਠਾ ਪਠਾਣ ਹੈ ਇਹਦੇ ਤੇ ਹਮਲਾ ਕਰਕੇ ਵਧੇ ਹਨ।
ਦੋਹਰਾ ਫੜਨੇ ਜਾ ਸਿੰਘ ਕੁਦ ਪਰਿਓ, ਸੋਹੇ ਚੇਲੇ ਕੋ ਲਲਕਾਰ।
ਨੇਜਾ ਫੜਿਆ ਹੋਇਆ ਲਖਮੀਰ ਸਿੰਘ ਦੇ ਹੱਥ ਵਿੱਚ ਨੇਜਾ ਹੈ, ਨੇਜਾ ਫੜ ਕੇ ਭਾਈ ਲਖਮੀਰ ਸਿੰਘ ਜੀ ਜਿਹੜਾ ਇਹ ਚੇਲਾ ਮੋਮਨ ਖਾਂ ਦਾ, ਇਹਨੂੰ ਲਲਕਾਰਿਆ, ਤਗੜਾ ਹੋ ਜਾ ਬਈ, ਆ ਰਿਹਾ ਖਾਲਸਾ। ਫਿਰ ਮੁੜ ਕੇ ਇਹਨਾਂ ਆਖੀ ਕਿ ਸਿੰਘਾਂ ਨੇ ਹਮਲਾ ਕੀਤਾ ਤੇ ਦੱਸ ਕੇ ਨਹੀਂ ਕੀਤਾ, ਤੈਨੂੰ ਵੰਗਾਰ ਕੇ ਕਹਿ ਰਿਹਾ, ਆ ਰਿਹਾ ਵਾਰ, ਜੇ ਰੋਕਿਆ ਸਕਦਾ ਰੋਕ ਲੈ।
ਉਤ ਵੱਲ ਤੇ ਉਨ ਪੀ ਕਰੀ ਮਾਰੇ ਮਾਰ ਪੁਕਾਰ।
ਉਧਰੋਂ ਵੀ ਤਗੜਾ ਸੂਰਮਾ ਸੀ, ਉਹਨੇ ਵੀ ਆਖਿਆ ਮੈਂ ਤਿਆਰ ਬੈਠਾ, ਉਹਨੇ ਵੀ ਅੱਗੋਂ ਮਾਰੋ ਮਾਰ ਕੀਤੀ, ਪੁਕਾਰ ਕੀਤੀ।
ਜੋ ਭਾਈ ਤੋ ਲਖਮੀਰ ਸਿੰਘ ਜਾਏ ਸੰਭਾਰਾ।
ਭਾਈ ਲਖਮੀਰ ਸਿੰਘ ਜੀ ਨੇ ਜਾ ਕੇ ਇਹਨੂੰ ਸੰਭਾਲ ਲਿਆ।
ਜਾਏ ਚੇਲੇ ਕੋ ਮੋਡੋ ਮਾਰਾ।
ਪਹਿਲਾਂ ਤਾਂ ਬਰਛਾ ਮਾਰ ਕੇ ਜਿਹੜਾ ਇਹ ਚੇਲਾ ਬੈਠਾ ਸੀ ਮੋਮਨ ਖਾਂ ਦਾ ਹਾਥੀ ਤੇ, ਇਹਦੇ ਮੋਢੇ ਨੂੰ ਚੀਰ ਦਿੱਤਾ। ਪਹਿਲਾਂ ਤਾਂ ਮੋਢਾ ਚੀਰਿਆ,
ਗਇਓ ਨੇਜਾ ਉਸ ਮੋਢੇ ਚੀਰ।
ਜਦੋਂ ਨੇਜਾ ਉਹਦੇ ਮੋਢੇ ਨੂੰ ਚੀਰ ਕੇ ਚਲਾ ਗਿਆ, ਮੋਢਾ ਉਹਦਾ ਨਿਕੰਮਾ ਹੋ ਗਿਆ।
ਫੜ ਹੋਏ ਤਲਵਾਰ ਨਾ ਚੱਲੇ ਤੀਰ।
ਹੈ ਵੀ ਸੱਜਾ ਮੋਢਾ ਸੀ, ਸੱਜੇ ਮੋਢੇ ਦੇ ਵਿੱਚ ਜਦੋਂ ਬਰਛਾ ਮਾਰਿਆ ਤੇ ਉਹਦੀ ਬਾਂਹ ਨਿਕੰਮੀ ਹੋ ਗਈ, ਨਾ ਉਹਦੇ ਕੋਲ ਤੀਰ ਚੱਲ ਸਕਿਆ, ਫਿਰ ਨਾ ਉਹਦੇ ਕੋਲ ਤਲਵਾਰ ਚੁੱਕੀ ਜਾ ਸਕੀ।
ਇੱਕ ਦੋਏ ਸਿੰਘ ਮਦਦ ਔਰ ਆਏ।
ਇਹਨਾਂ ਨੂੰ ਇੱਕ ਦੋ ਸਿੰਘ ਜਿਹੜੇ ਹਾਲੇ ਦੁਆਲੇ ਹੋਰ ਤੁਰਕ ਸੀ, ਉਹਨਾਂ ਨੂੰ ਕਿਤੇ ਉਹ ਨਾ ਹਮਲਾ ਕਰਨ ਲਖਮੀਰ ਸਿੰਘ ਤੇ, ਉਹਨਾਂ ਨੂੰ ਰੋਕਣ ਵਾਸਤੇ ਇੱਕ ਦੋ ਸਿੰਘ ਹੋਰ ਆ ਗਏ ਉੱਥੇ।
ਉਹਨ ਹਾਥੀ ਗਿਰਦਿਓ ਔਰ ਹਟਾਏ,
ਜਿਹੜੇ ਹਾਥੀ ਦੇ ਆਲੇ ਦੁਆਲੇ ਹੋਰ ਤੁਰਕੜੇ ਤੁਰੇ ਫਿਰਦੇ ਸਨ, ਉਹਨਾਂ ਨੂੰ ਉਹਨਾਂ ਦੋ ਚਾਰ ਸਿੰਘਾਂ ਨੇ ਸੰਭਾਲ ਲਿਆ, ਨੇੜੇ ਨਹੀਂ ਆਉਣ ਦਿੱਤਾ ਹਾਥੀ ਦੇ।
ਤੋ ਲਖਮੀਰ ਸਿੰਘ ਕੋ ਦਾਉ ਲੱਗ ਗਏ,
ਭਾਈ ਲਖਮੀਰ ਸਿੰਘ ਸੰਧੂ ਦਾ ਦਾ ਲੱਗ ਗਿਆ ਉਸ ਵੇਲੇ।
ਫੜ ਰੱਸਾ ਹਾਥੀ ਪਰ ਗਯੋ,
ਹਾਥੀ ਦੇ ਗਲ ਚ ਇੱਕ ਰੱਸਾ ਸੀ, ਰੱਸੇ ਨੂੰ ਫੜ ਕੇ ਰੱਸੇ ਦੇ ਉੱਤੇ ਪੜ ਕੇ ਛਾਲ ਮਾਰ ਕੇ ਹਾਥੀ ਦੇ ਉੱਤੇ ਭਾਈ ਲਖਮੀਰ ਸਿੰਘ ਜੀ ਜਾ ਚੜੇ।
ਮਾਰ ਤਲਵਾਰ ਚੇਲਾ ਡਾਰ ਦਿਓ,
ਤੇਗ ਦਾ ਵਾਰ ਕੀਤਾ ਮੋਮਨ ਖਾਂ ਦਾ ਚੇਲਾ ਜਿਹੜਾ ਉਸ ਹਾਥੀ ਤੇ ਬੈਠਾ ਸਿੰਘਾਂ ਦਾ ਨੁਕਸਾਨ ਪਿਆ ਕਰਦਾ ਸੀ, ਭਾਈ ਲਖਮੀਰ ਸਿੰਘ ਨੇ ਤੇਗ ਦਾ ਵਾਰ ਕੀਤਾ, ਦੁਆਣੇ ਵਰਗਾ ਸਿਰ ਵੱਢ ਕੇ ਜ਼ਮੀਨ ਦੇ ਉੱਤੇ ਸੁੱਟ ਦਿੱਤਾ।
ਹਾਥੀ ਤੋਰ ਵੱਲ ਸਿੰਘਨ ਦਇਓ,
ਜਿਹੜਾ ਉਹ ਹਾਥੀ ਸੀ ਭਾਈ ਲਖਮੀਰ ਸਿੰਘ ਨੇ ਸਿੰਘਾਂ ਵੱਲ ਤੋਰ ਦਿੱਤਾ ਵੀ ਹਾਥੀ ਤੇ ਕਬਜ਼ਾ ਕਰ ਲਈਏ, ਹਾਥੀ ਨੂੰ ਆਪਣੇ ਕਾਬੂ ਵਿੱਚ ਕਰ ਲਈਏ, ਉਹ ਸਿੰਘਾਂ ਵੱਲ ਤੋਰ ਦਿੱਤਾ।
ਸਿੰਘ ਜੀ ਕਹਿਓ ਹਾਥੀ ਕੇ ਕਾਮਨ,
ਬਾਬਾ ਤਾਰਾ ਸਿੰਘ ਜੀ ਵਾ ਕਹਿੰਦੇ ਲਖਮੀਰ ਸਿਆ ਇਹ ਆਪਣੇ ਕਿਹੜੇ ਕੰਮ ਦਾ ਹਾਥੀ, ਆਪਾਂ ਇਹਦੇ ਤੋਂ ਕੀ ਸਵਾਰਨਾ ਕੀ ਲੈਣਾ।
ਹਮ ਅਨੇਕ ਬਖਸ਼ੇਂਗੇ ਗੁਲਾਮਨ,
ਸਤਨਾਮ ਸ੍ਰੀ ਵਾਹਿਗੁਰੂ। ਇਹ ਆ ਉੱਚਾ ਅਕੀਦਾ, ਇਹ ਆ ਉੱਚੀ ਸੁੱਚੀ ਚੜ੍ਹਦੀ ਕਲਾ ਵਾਲੀ ਸੋਚ, ਜੰਗ ਦੇ ਮੈਦਾਨ ਚ ਖੜੇ ਨੇ ਇਹ ਨਹੀਂ ਪਤਾ ਵੀ ਜਿਉਂਦੇ ਬਚਣਾ, ਪਰ ਚੜ੍ਹਦੀ ਕਲਾ ਦੀ ਸੋਚ ਹੈ। ਕਹਿੰਦੇ ਹਾਥੀ ਆਪਾਂ ਕੀ ਕਰਨਾ, ਆਉਣ ਵਾਲਾ ਸਮਾਂ ਇਹੋ ਜਿਹਾ ਸਾਡਾ ਖਾਲਸੇ ਦਾ ਹੋਣਾ ਕਿ ਏਦਾਂ ਦੇ ਹਾਥੀ ਆਪਾਂ ਆਪਣੇ ਗੁਲਾਮਾਂ ਨੂੰ ਬਖਸ਼ਿਆ ਕਰਾਂਗੇ, ਏਦਾਂ ਦੇ ਹਾਥੀ ਤਾਂ ਆਪਾਂ ਆਪਣੇ ਨੌਕਰਾਂ ਨੂੰ ਬਖਸ਼ਿਆ ਕਰਾਂਗੇ।
ਹਾਥੀ ਫਿਰ ਜਬ ਖਾਲੀ ਗਯੋ,
ਹਾਥੀ ਨੂੰ ਵਾਪਸ ਫੇਰ ਦਿੱਤਾ, ਕਹਿੰਦੇ ਸਾਨੂੰ ਨਹੀਂ ਚਾਹੀਦਾ ਹਾਥੀ ਇਹ ਤੁਰਕਾਂ ਦਾ, ਏਦਾਂ ਦੇ ਹਾਥੀ ਤਾਂ ਆਪਣੇ ਗੁਲਾਮਾਂ ਨੂੰ ਦਿਆ ਕਰਾਂਗੇ।
ਦਲ ਤੁਰਕਨ ਕੋ ਪਾਜ ਖਾਏ ਗਯੋ,
ਹਾਥੀ ਨੂੰ ਇਹੋ ਜਿਹਾ ਪਿਛਾਂ ਨੂੰ ਭਜਾਇਆ ਨੇਜਾ ਮਾਰ ਕੇ, ਉਹ ਜਿਹੜੇ ਤੁਰਕਾਂ ਦੀ ਫੌਜ ਸੀ ਉਹਨਾਂ ਨੂੰ ਦਰੜਨ ਲੱਗ ਪਿਆ, ਉਹਨਾਂ ਨੂੰ ਦਰੜ ਦਰੜ ਕੇ ਭੱਜਣ ਲੱਗਾ ਨੱਠਣ ਲੱਗਾ।
ਤੋ ਮੋਮਨ ਖਾਨ ਪੂਰਬੀਏ ਬੁਲਾਏ,
ਮੋਮਨ ਖਾਨ ਨੇ ਵੇਖਿਆ ਵੀ ਮੇਰਾ ਏਡਾ ਵੱਡਾ ਸੂਰਮਾ ਜਰਨੈਲ ਚੇਲਾ ਜਿਹੜਾ ਉਹ ਮਾਰਿਆ ਗਿਆ, ਇਹਦੇ ਨਾਲ ਪੂਰਬੀਏ ਦੋ ਜਰਨੈਲ ਸਨ, ਪੂਰਬ ਦੇ ਇਲਾਕੇ ਦੇ ਰਹਿਣ ਵਾਲੇ ਪੂਰਬੀਏ, ਉਹ ਦੋ ਜਰਨੈਲ ਇਹਦੇ ਨਾਲ ਸਨ ਮੋਮਨ ਖਾਂ ਦੇ।
ਉਤੇ ਹਜ਼ਾਰੀ ਖਿਤਾਬ ਜਿਨ ਪਾਏ,
ਉਹਨਾਂ ਦੇ ਕੋਲ ਹਜ਼ਾਰੀ ਖਿਤਾਬ ਸੀ, ਉਹਨਾਂ ਨੂੰ ਇੱਕ ਹਜ਼ਾਰੀ ਜਰਨੈਲ ਦਾ ਖਿਤਾਬ ਪ੍ਰਾਪਤ ਸੀ।
ਦੋਹਰਾ ਮਨ ਸਾ ਰਾਮ ਓ ਦਇਆ ਰਾਮ, ਜਿਨ ਕੋ ਥੋਏ ਨਾਮ।
ਇਹ ਜਿਹੜੇ ਦੋ ਹਜ਼ਾਰੀ ਜਰਨੈਲ ਸੀ ਇਹਦੇ ਨਾ ਮੋਮਨ ਖਾਂ ਦੇ, ਇੱਕ ਦਾ ਨਾਂ ਸੀ ਮਨਸਾ ਰਾਮ ਤੇ ਦੂਜੇ ਦਾ ਨਾਂ ਸੀ ਦਇਆ ਰਾਮ। ਇਹ ਹਿੰਦੂ ਸਨ ਪਰ ਤੁਰਕਾਂ ਦੇ ਨਾਲ ਖਾਲਸੇ ਦੇ ਨਾਲ ਵਿਰੋਧ ਕਰਦੇ ਸੀ ਤੁਰਕਾਂ ਨਾਲ ਰਲ ਕੇ। ਮਨਸਾ ਰਾਮ ਤੇ ਦਇਆ ਰਾਮ ਇਹ ਦੋ ਜਰਨੈਲ ਸਨ ਇਹਦੇ ਮੋਮਨ ਖਾਂ ਦੇ।
ਪੇਜ ਨਾਲ ਬੱਡ ਫੌਜ ਹੁਤ ਕੁੰਦਲਪੁਰ ਕਰ ਤਾਮ,
ਮੋਮਨ ਖਾਂ ਨੇ ਇਹਨਾਂ ਦੋਹਾਂ ਦੇ ਨਾਲ ਆਪਣੀ ਫੌਜ ਭੇਜੀ, ਆਪ ਨੀ ਅੱਗੇ ਆਇਆ ਕਿਉਂਕਿ ਪਤਾ ਸੀ ਵੀ ਤੱਕੀ ਬੇਗ ਦਾ ਕੀ ਹਾਲ ਹੋਇਆ, ਇਹਨੂੰ ਪਤਾ ਸੀ ਮੇਰੇ ਚੇਲੇ ਦਾ ਕੀ ਹਾਲ ਬਣਿਆ, ਆਪ ਨੀ ਅੱਗੇ ਆਇਆ ਮੋਮਨ ਖਾਂ। ਇਹਨਾਂ ਆਪਣੇ ਦੋ ਜਰਨੈਲਾਂ ਨੂੰ ਪੂਰਬੀਆਂ ਨੂੰ ਮਨਸਾ ਰਾਮ ਤੇ ਦਇਆ ਰਾਮ ਨੂੰ ਭੇਜਿਆ ਫੌਜ ਦੇ ਕੇ, ਇਹ ਦੋਵੇਂ ਕੁੰਦਲਪੁਰ ਦੇ ਰਹਿਣ ਵਾਲੇ ਸਨ।
ਜੋ ਪਈ ਵੈ ਕਰ ਹੱਲਾ ਸਿੰਘਨ ਪਰ ਪਏ,
ਇਹ ਹੱਲਾ ਕਰਕੇ ਸਿੰਘਾਂ ਦੇ ਉੱਤੇ ਆਣ ਪਏ ਨੇ, ਇਹਨਾਂ ਨੇ ਸਿੰਘਾਂ ਦੇ ਉੱਤੇ ਆਣ ਕੇ ਹੱਲਾ ਬੋਲਿਆ ਹੈ।
ਉਤ ਤੈ ਸਿੰਘ ਵੀ ਸਨਮੁਖ ਆਏ,
ਸਿੰਘ ਵੀ ਸਨਮੁਖ ਆਏ ਨੇ, ਸਿੰਘਾਂ ਨੇ ਵੀ ਪਿੱਠ ਨਹੀਂ ਵਿਖਾਈ ਰਣ ਭੂਮੀ ਵਿੱਚ, ਉਹ ਵੀ ਸਨਮੁਖ ਹੋ ਕੇ ਜੰਗ ਦੇ ਮੈਦਾਨ ਵਿੱਚ ਖਿੜੇ ਮੱਥੇ ਆਪਣੇ ਤੇ ਸ਼ਸਤਰ ਸਹਿ ਰਹੇ ਨੇ।
ਸਨਮੁਖ ਲੜੇ ਨਾ ਰਣ ਤੇ ਭਾਗੇ, ਦ੍ਰਿੜ ਕਰ ਛਤਰੀ ਧਰਮ ਸਿਓ ਗਾਜੇ,
ਜੰਗ ਦੇ ਮੈਦਾਨ ਚ ਸਨਮੁਖ ਹੋ ਕੇ ਗੱਜੇ ਨੇ, ਲੜੇ ਨੇ ਔਰ ਆਪਣੇ ਛਤਰੀ ਧਰਮ ਦੀ ਪਾਲਣਾ ਕੀਤੀ ਹੈ। ਖਾਲਸਾ ਜੀ, ਛਤਰੀ ਉਹ ਨਹੀਂ ਹੁੰਦਾ ਜਿਹੜਾ ਜਨਮ ਛਤਰੀਆਂ ਦੇ ਘਰ ਲੈ ਕੇ ਆਵੇ, ਛਤਰੀ ਉਹ ਹੈ ਜਿਹੜਾ ਜੰਗ ਦੇ ਮੈਦਾਨ ਚ ਤੇਗ ਪਕੜ ਕੇ ਦੁਸ਼ਮਣ ਨਾਲ ਜੂਝਦਾ, ਉਸੇ ਛੱਤਰੀ ਦਾ ਨਾਂ ਲੈਂਦੇ ਆ ਗੁਰੂ ਕਲਗੀਧਰ ਜੀ ਕਹਿੰਦੇ ਨੇ ਛੱਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾ ਚਿਤ ਤਾਂ ਮੈਂ ਧਰੋ ਅਬ ਰੀਜ ਕਹਿ ਦੇਹੋ ਵਹਿ ਹਮਕੋ ਜੋ ਹੋ ਬਿਨਤੀ ਕਰ ਜੋਰ ਕਰੋ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ ਇਹ ਛੱਤਰੀ ਦਾ ਧਰਮ ਹੈ ਉਹ ਛੱਤਰੀਆਂ ਦਾ ਧਰਮ ਇਹਨਾਂ ਸਿੰਘਾਂ ਨੇ ਯੋਧਿਆਂ ਨੇ ਬਹਾਦਰਾਂ ਨੇ ਪਾਲਿਆ ਹੈ
ਮਨਸਾ ਰਾਮ ਉਹ ਦਇਆ ਰਾਮ
ਉਧਰ ਤੁਰਕਾਂ ਵੱਲੋਂ ਮੋਮਨ ਖਾਂ ਦੇ ਦੋ ਜਰਨੈਲ ਇਹ ਪੂਰਬੀਏ ਨੇ ਕੁੰਦਲਪੁਰ ਦੇ ਰਹਿਣ ਵਾਲੇ ਨੇ ਇੱਕ ਦਾ ਨਾਂ ਦਇਆ ਰਾਮ ਹੈ ਤੇ ਦੂਜੇ ਦਾ ਨਾਂ ਮਨਸਾ ਰਾਮ ਹੈ
ਮਾਰੇ ਸਿੰਘਨ ਉਸੇ ਥਾਮ
ਇਹਨਾਂ ਦੋਹਾਂ ਨੂੰ ਸਿੰਘਾਂ ਨੇ ਉੱਥੇ ਹੀ ਜਿੱਥੇ ਆਏ ਨਾ ਲੜਨ ਵਾਸਤੇ ਉੱਥੇ ਹੀ ਮਾਰ ਕੇ ਜ਼ਮੀਨ ਵਿੱਚ ਮਿੱਟੀ ਚ ਗੱਡ ਕੇ ਰੱਖ ਦਿੱਤਾ
ਤੁਰਕਨ ਫੌਜ ਤੈ ਗਈ ਪਰਾਈ
ਤੁਰਕਾਂ ਦੀ ਫੌਜ ਇੱਕ ਵਾਰੀ ਨੱਠ ਗਈ ਪਿਛਾਂ ਨੂੰ
ਰਹਿਓ ਮੈਦਾਨ ਸਿੰਘਨ ਕਹਿ ਪਾਈ
ਜਿਹੜਾ ਮੈਦਾਨ ਸੀ ਉਹ ਸਿੰਘਾਂ ਨੇ ਆਪਣੇ ਕਬਜ਼ੇ ਚ ਕਰ ਲਿਆ ਇੱਕ ਵਾਰ ਸਾਰਾ ਮੈਦਾਨ ਵੇਖੋ 2200 ਦੇ ਕੋਲੋਂ ਮੈਦਾਨ ਖੋ ਕੇ 22 ਸਿੰਘਾਂ ਨੇ ਆਪਣੇ ਕਬਜ਼ੇ ਚ ਕਰ ਲਿਆ
ਤੋ ਦਿਨ ਚੜਿਓ ਪਇਓ ਉਜਿਆਲਾ
ਇੰਨੇ ਨੂੰ ਦਿਨ ਚੜ ਗਿਆ ਲੋ ਲੱਗ ਗਈ ਉਜਾਲਾ ਹੋ ਗਿਆ
ਮੁੜ ਤੁਰਕਨ ਕੀਓ ਖੇਤ ਸੰਭਾਲਾ
ਦਿਨ ਚੜਿਆ ਤੇ ਫਿਰ ਤੁਰਕਾਂ ਨੂੰ ਸੰਭਾਲ ਆਈ ਇਹਨਾਂ ਨੇ ਮੁੜ ਕੇ ਫਿਰ ਮੈਦਾਨ ਸੰਭਾਲਿਆ
ਕਉ ਕਿਤੇ ਸਿੰਘ ਦਿਸਾ ਖੜਾ
ਫਿਰ ਇਹਨਾਂ ਨੂੰ ਦਿਸਣ ਲੱਗਾ ਵੀ ਕਿੱਥੇ ਕਿੱਥੇ ਸਿੰਘ ਖੜੇ ਨੇ ਚਾਨਣੇ ਦੇ ਵਿੱਚ ਫਿਰ ਸਿੰਘ ਨਜ਼ਰ ਆਉਣ ਲੱਗੇ
ਔਰ ਮਾਰਿਓ ਉਹ ਦੇਖੇ ਉਹ ਕੜਾ
ਔਰ ਕਈ ਜਿਹੜੇ ਮਾਰੇ ਪਏ ਸਨ ਉਹ ਵੀ ਵੇਖੇ ਜਿਹੜੇ ਖਲੋਤੇ ਸਨ ਉਹ ਵੀ ਵੇਖੇ ਹਨ
ਵੈ ਬੰਦੂਕ ਹੀ ਵੈ ਦੂਰ ਹੀ ਬੰਦੂਕ ਚਲਾਵੇ
ਇਹਨਾਂ ਨੇ ਹੁਣ ਸਿੰਘਾਂ ਦੇ ਕੋਲ ਜਾ ਕੇ ਲੜਨ ਦੀ ਬਜਾਏ ਦੂਰੋਂ ਗੋਲੀਆਂ ਦੇ ਨਿਸ਼ਾਨੇ ਲਾਏ
ਉੱਠ ਨੇੜ ਟੁਕੇ ਤੇ ਸ਼ੀਆਣ ਆਵੇ
ਨੇੜੇ ਟੁਕਣ ਤੋਂ ਡਰਦੇ ਨੇ ਉਹਨਾਂ ਨੂੰ ਡਰ ਆਉਂਦਾ ਵੀ ਮਾਨੋ ਜਿਵੇਂ ਕਿਸੇ ਸ਼ੇਰ ਤੋਂ ਡਰੀਦਾ ਹੈ
ਬਾਕੀ ਮਾਰ ਸਿੰਘ ਇਮਦਏ
ਦੂਰੋਂ ਹੀ ਗੋਲੀਆਂ ਮਾਰ ਕੇ ਇਹਨਾਂ ਨੇ ਕਈ ਸਿੰਘ ਸ਼ਹੀਦ ਕਰ ਦਿੱਤੇ
ਫਿਰ ਟੁਕ ਸਬਨ ਕੇ ਸਿਰ ਕੱਟ ਲਏ
ਮਾਰ ਦਿੰਦੇ ਗੋਲੀ ਨਾਲ ਕੋਲ ਜਾ ਕੇ ਫਿਰ ਉਹਨਾਂ ਸਿੰਘਾਂ ਦੇ ਸਿਰ ਵੱਢ ਲੈਂਦੇ ਹਨ
ਇਮ ਤਾਰੇ ਸਿੰਘ ਸ਼ਹੀਦੀ ਪਾਈ ਸਿੰਘ ਨਿਭੇ ਉਸ ਸੰਗ ਸਭ ਥਾਈ
ਇਸ ਤਰ੍ਹਾਂ ਬਾਬਾ ਤਾਰਾ ਸਿੰਘ ਵਾਹ ਨੇ ਜੰਗ ਦੇ ਮੈਦਾਨ ਚ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਸ਼ਹਾਦਤ ਪ੍ਰਾਪਤ ਕੀਤੀ ਔਰ 22 ਦੇ 22 ਸਿੰਘ ਬਾਬਾ ਤਾਰਾ ਸਿੰਘ ਜੀ ਵਾਹ ਦੇ ਨਾਲ ਉੱਥੇ ਹੀ ਸ਼ਹੀਦ ਹੋ ਕੇ ਸ਼ਹਾਦਤ ਨੂੰ ਪ੍ਰਾਪਤ ਕਰਕੇ ਸ਼ਹੀਦ ਦੇ ਮਰਤਬੇ ਨੂੰ ਜਾ ਪਹੁੰਚੇ ਹਨ
ਇਮ ਤਾਰੇ ਸਿੰਘ ਜੀ ਸਾਕੋ ਕੀਆ ਮਸ਼ਹੂਰ ਸਭ ਜਗ ਮੈਂ ਥੀਆ
ਬਾਬਾ ਤਾਰਾ ਸਿੰਘ ਵਾਹ ਨਿਹੰਗ ਸਿੰਘ ਨੇ ਆਪਣਾ ਇਹ ਸਾਕਾ ਇਹੋ ਜਿਹਾ ਪ੍ਰਗਟ ਕੀਤਾ ਜੋ ਸਾਰੇ ਜਗਤ ਵਿੱਚ ਪ੍ਰਸਿੱਧ ਹੈ ਪ੍ਰਗਟ ਹੈ
ਗੁਰ ਕੋ ਵਾਕ ਜਿਸ ਐਸ ਕਮਾਇਆ ਸੀਸ ਦਿਓ ਪਰ ਸਿਰ ਨਾ ਦਇਆ
ਗੁਰੂ ਸਾਹਿਬ ਦਾ ਵਾਕ ਬਾਬਾ ਤਾਰਾ ਸਿੰਘ ਵਾਹ ਨੇ ਕਮਾਇਆ ਸਿਰ ਦੇ ਦਿੱਤਾ ਪਰ ਆਪਣਾ ਸਿਰ ਨਹੀਂ ਤਿਆਗਿਆ
ਦੋਹਰਾ ਤਨ ਤਨ ਉਨ ਸਿੰਘਨ ਕੈ ਜਿਨ ਕਰ ਸਾਕਾ ਤਜੇ ਪਰਾਨ
ਧਨ ਹਨ ਉਹ ਸਿੰਘ ਧਨ ਹਨ ਉਹ ਸਿੰਘ ਜਿਨ੍ਹਾਂ ਨੇ ਐਸਾ ਸਾਕਾ ਕੀਤਾ ਹੈ
ਰਹੇ ਨਾਮ ਥਿਰ ਕਰਮ ਕਾ ਹੈ ਜਗ ਆਵਨ ਜਾਨ
ਭਾਈ ਰਤਨ ਸਿੰਘ ਜੀ ਕਹਿੰਦੇ ਸੰਸਾਰ ਵਿੱਚ ਕੀਤੇ ਹੋਏ ਕਰਮ ਦਾ ਨਾਂ ਰਹਿੰਦਾ ਜਿਹੜਾ ਕੋਈ ਕਰਮ ਕਰਜੇ ਨਾ ਉਹਦਾ ਨਾਂ ਰਹਿੰਦਾ ਬਾਕੀ ਆਉਣਾ ਜਾਣਾ ਤਾਂ ਸੰਸਾਰ ਦਾ ਬਣਿਆ ਹੀ ਹੋਇਆ ਜਿਹੜੇ ਆਉਣਾ ਉਹਨੇ ਜਾਣਾ ਤਾਂ ਹੈ ਹੀ ਹੈ ਪਰ ਜਿਹੜਾ ਕੋਈ ਕਰਮ ਚੱਲ ਕੇ ਭਾਈ ਤਾਰਾ ਸਿੰਘ ਵਾਹ ਵਾਂਗੂ ਏਦਾਂ ਦਾ ਉੱਚਾ ਕਰਮ ਕਰਕੇ ਜਾਂਦਾ ਉਹਦੇ ਕਰਮ ਦਾ ਨਾਂ ਇਹ ਸੰਸਾਰ ਦੇ ਵਿੱਚ ਉਜਾਗਰ ਰਹਿੰਦਾ ਇਹੋ ਜਿਹੇ ਮਹਾਨ ਸ਼ਹੀਦਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ ਨਮਸਕਾਰ ਹੈ ਬਾਬਾ ਤਾਰਾ ਸਿੰਘ ਜੀ ਵਾਹ ਦੇ ਚਰਨਾਂ ਵਿੱਚ ਉਹਨਾਂ ਦੇ ਨਾਲ 22 ਸਿੰਘ ਜੋ ਸ਼ਹੀਦ ਹੋਏ ਨੇ ਉਹਨਾਂ ਦੇ ਚਰਨਾਂ ਵਿੱਚ सूरा सो पहचानिया, सूरा सो पहचानिया,
सूरा सो पहचानिया, सूरा सो पहचानिया,
जो लरे दीन के हेत, जो लरे दीन के हेत,
जो लरे दीन के हेत, जो लरे दीन के
पुरजा काट मरे, पुरजा काट मरे,
पुरजा काट मरे, पुरजा काट मरे,
पुरजा काट मरे, पुरजा काट मरे,
पुरजा काट मरे,
कबहू न छाड़ खेत, कबहू न छाड़ खेत,
कबहू न छाड़ खेत, कबहू न छाड़ खेत,
वाहे गुरु वाहे गुरु, 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 वाहे गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
हे अच्युत हे पार ब्रह्म
अविनाशी।